ਵਿਸ਼ਿਆਂ ਤੇ ਗੱਲਬਾਤ ਕਰਿਆ ਕਰਾਂਗੇ। ਤੁਸੀਂ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹੁੰਦੇ ਹੋ, ਬਹੁਤ ਖੁਸ਼ੀ ਹੋਵੇਗੀ। 416-303-4444 416-303-4444 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਸ਼ਾਬਾਸ਼, ਖੁਦ ਜਾਈਏ ਤਿਆਰ। ਲੀਸਾਸ ਕਾਸਮੈਟਿਕਸ ਫਿਰ ਸੇ ਲਾਏ ਹੈ ਬੜੇ ਬ੍ਰਾਂਡਸ ਕੀ ਬੜੀ ਸੇਵਿੰਗਸ ਵਾਲੀ ਬੜੀ ਸੇਲ।
ਜੀ ਹਾਂ, ਵਰਲਡ ਫੇਮਸ ਬ੍ਰਾਂਡਸ ਕੇ ਪਰਫਿਊਮਸ, ਕਾਸਮੈਟਿਕਸ ਐਂਡ ਸਕਿਨ ਕੇਅਰ, ਹੈਲਥ ਐਂਡ ਬਿਊਟੀ ਪ੍ਰੋਡਕਟਸ, ਆਰ ਵੀ ਬਹੁਤ ਕੁਝ।
80% ਤੱਕ ਕੀ ਸੇਵਿੰਗ ਔਨ ਯੋਰ ਫੇਵਰੇਟ ਪ੍ਰੀਮੀਅਮ ਬ੍ਰਾਂਡ।
ਬਸ ਆਪਕੋ ਆਨਾ ਹੈ ਲੀਸਾਸ ਕਾਸਮੈਟਿਕਸ, 135 ਕਾਮਰਸ ਵੈਲੀ ਡਰਾਈਵ, ਈਸਟ ਮਾਰਕਹਮ, ਜਸਟ ਆਫ ਹਾਈਵੇ 404 ਐਂਡ 407 ਐਂਡ ਕਲੋਸ ਟੂ 401।
ਸੇਲ ਇਜ਼ ਫਰੋਮ ਅਪ੍ਰੈਲ 26 ਟੂ ਮੇ 18, ਫ੍ਰਾਈਡੇ ਸੈਟਰਡੇ ਸੰਡੇ ਮੰਡੇ। ਮਦਰਸ ਡੇ ਗਿਫਟਿੰਗ ਕਾ ਵੀ ਐਕਸਲੈਂਟ ਮੌਕਾ। ਵਿਜ਼ਿਟ
ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਅਨ ਰੋਡ ਇਨ ਰੈਕਸਡੇਲ, 416-213-1165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with two toppings for only $9.25 on April 13th, 2025.
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-76-67, 416-276-76-67।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ। ਕਿਵੇਂ ਦੋਸਤੋ, ਠੀਕ ਠਾਕ ਹੋ? ਵੀਕਐਂਡ ਤੋਂ ਬਾਅਦ ਸੋਮਵਾਰ ਦਾ ਕੱਲ ਦਿਨ ਸੀ ਤੇ ਅੱਜ ਮੰਗਲਵਾਰ ਦਾ ਦਿਨ ਆ ਤੇ ਵੀਕਐਂਡ ਤੇ ਮਦਰਸ ਡੇ ਸੀ ਜੀ। ਸਾਲ ਬਾਅਦ ਮਾਵਾਂ ਦੀ ਅਹਿਮੀਅਤ ਨੂੰ ਦਰਸਾਉਣ ਲਈ ਇਹ ਦਿਨ ਰੱਖਿਆ। ਇਹ ਵੀ ਭਲਾ ਕੋਈ ਜ਼ਰੂਰਤ ਹੈਗੀ ਆ ਵੀ ਕਿਸੇ ਬੰਦੇ ਨੂੰ ਇਹ ਯਾਦ ਕਰਾਇਆ ਜਾਵੇ ਵੀ ਮਾਂ ਦੀ ਅਹਿਮੀਅਤ ਹੁੰਦੀ ਆ, ਹੈਨਾ? ਵੈਸੇ ਫਾਦਰ ਡੇ ਵੀ ਹੁੰਦਾ, ਹੈਨਾ? ਅਲੱਗ ਅਲੱਗ ਦਿਨ ਹੁੰਦੇ ਨੇ, ਵੈਲੈਂਟਾਈਨ ਡੇ ਵੀ ਹੁੰਦਾ। ਪਤਾ ਨਹੀਂ, ਕਈ ਵਾਰ ਤਾਂ ਸੋਚੀਦਾ ਬਈ ਹੋ ਸਕਦਾ ਉਹਨਾਂ ਲੋਕਾਂ ਨੂੰ ਯਾਦ ਕਰਵਾਉਣ ਵਾਸਤੇ ਦਿਨ ਰੱਖਿਆ ਹੋਵੇ, ਜਿਹੜੇ ਲੋਕ ਅਕਸਰ ਭੁੱਲ ਜਾਂਦੇ ਆ ਵੀ ਮਾਂ ਵਰਗਾ ਜਿਉਂਦਾ ਜਾਗਦਾ ਇਨਸਾਨ ਵੀ ਕੋਈ ਧਰਤੀ ਦੇ ਉੱਤੇ ਹੁੰਦਾ। ਹੈਗੇ ਆ ਜੀ, ਬਹੁਤ ਥੋੜੇ ਨਹੀਂ, ਬਹੁਤ ਆ। ਤੁਸੀਂ ਹੱਸੋਗੇ ਵੀ ਇਹੋ ਜਿਹਾ ਕਿਹੜਾ ਮਹਾਂਪੁਰਸ਼ ਆ। ਹੈਗੇ ਨੇ ਜੀ, ਬਹੁਤ ਹੈਗੇ ਨੇ, ਅਣਗਿਣਤ ਨੇ ਲੋਕ। ਚਲੋ, ਇਹ ਤਾਂ ਮਦਰਸ ਡੇ ਸੀ। ਵੈਸੇ ਮੈਂ ਸੁਣੀ ਸੁਣਾਈ ਗੱਲ ਤੇ ਯਕੀਨ ਨਹੀਂ ਕਰਦਾ ਹੁੰਦਾ ਗਾ, ਆਹ ਅੱਖਾਂ ਨਾਲ ਤੇ ਆ ਕੰਨਾਂ ਨਾਲ ਇਹ ਗੱਲਾਂ ਸੁਣੀਆਂ ਹੋਈਆਂ ਨੇ ਬਹੁਤ ਸਾਰੇ ਲੋਕਾਂ ਤੋਂ, ਥੋੜਿਆਂ ਤੋਂ ਨਹੀਂ, ਬਹੁਤ ਸਾਰਿਆਂ ਤੋਂ। ਅਕਸਰ ਹੀ 5-4 ਦਿਨਾਂ ਬਾਅਦ ਇਹੋ ਜਿਹੇ ਮਹਾਂਪੁਰਸ਼ ਮਿਲ ਜਾਂਦੇ ਆ ਜਿਹੜੇ ਕਹਿੰਦੇ ਆ ਜੀ ਦੇਖੋ ਮਾਂ ਪਿਓ ਨੇ ਸਾਡੇ ਲਈ ਕੀ ਕੀਤਾ, ਤੁਹਾਨੂੰ ਵੀ ਮਿਲੇ ਹੋਣਗੇ ਕਿਤੇ ਨਾ ਕਿਤੇ। ਕਈ ਤਾਂ ਇਹੋ ਜਿਹੇ ਵਿਦਵਾਨ ਸੱਜਣ ਨੇ, ਉਹ ਉਮਰ ਦੇ ਇੱਕ ਖਾਸ ਪੜਾਅ ਤੇ ਮਾਂ ਪਿਓ ਤੋਂ ਦੂਰ ਰਹਿਣ ਲੱਗ ਜਾਂਦੇ ਨੇ। ਚਲੋ, ਦੂਰ ਰਹਿਣਾ ਤੁਸੀਂ ਕਹੋਗੇ ਜੀ ਪ੍ਰਾਈਵੇਸੀ ਆ, ਬਿਲਕੁਲ ਠੀਕ ਆ ਤੁਹਾਡੀ ਗੱਲ। ਕਈ ਇਹੋ ਜਿਹੇ ਮਹਾਂਪੁਰਸ਼ ਨੇ, ਮੈਂ ਉਹਨਾਂ ਨੂੰ ਵੀ ਮਿਲਿਆ ਹੋਇਆ, ਜਿਨ੍ਹਾਂ ਨੇ ਕਈ ਕਈ ਸਾਲ ਆਪਣੀ ਮਾਂ ਨੂੰ ਨਹੀਂ ਬੁਲਾਇਆ ਤੇ ਆਪਣੇ ਆਪ ਨੂੰ ਬਹੁਤ ਸਿਆਣੇ ਵਿਦਵਾਨ ਪੁਰਸ਼ ਕਹਾਉਂਦੇ ਨੇ। ਉਹ ਇੱਥੇ ਟੋਰਾਂਟੋ 'ਚ ਵੀ ਹਾਜ਼ਰ ਨੇ। ਕਈ ਇਹੋ ਜਿਹੇ ਵਿਦਵਾਨ ਨੇ ਹੋਰ, ਵੱਡੇ ਵਿਦਵਾਨ ਬੁੱਧੀਜੀਵੀ, ਉਹ ਕਹਿਣਗੇ ਜੀ ਮਾਂ ਤਾਂ ਸਾਡੀ ਦੂਜੇ ਭਰਾ ਨਾਲ ਰਹਿੰਦੀ ਹੈ, ਇਸ ਕਰਕੇ ਅਸੀਂ ਮਾਂ ਨਾਲ ਨਹੀਂ ਵਰਤਦੇ। ਜਿਵੇਂ ਕੋਈ ਜਿਵੇਂ ਕੋਈ ਚਿੱਟੀ ਸ਼ਰਟ ਪਾਈ ਹੁੰਦੀ ਨਾ ਕਿਸੇ ਨੇ, ਧੱਬਾ ਲੱਗ ਜੇ ਕਿੱਡਾ ਭੈੜਾ ਲੱਗਦਾ। ਇਵੇਂ ਇਹੋ ਜਿਹੜੇ ਸਮਾਜ ਦੇ ਵਿੱਚ ਇਨਸਾਨ ਨੇ ਨਾ, ਸਾਡੇ ਸਮਾਜ ਦੇ ਉੱਤੇ ਉਹ ਧੱਬਾ ਨੇ ਇੱਕ ਤਰੀਕੇ ਦਾ, ਉਹਨਾਂ ਨੂੰ ਅਹਿਮੀਅਤ ਹੀ ਨਹੀਂ ਪਤਾ ਹੁੰਦੀ। ਤੁਸੀਂ ਕਹੋਗੇ, ਮੈਂ ਇਸੇ ਕਰਕੇ ਆਪਣੀ ਗੱਲ ਨੂੰ ਮੈਂ ਕੰਟਰਾਡਿਕਟ ਕੀਤਾ ਪਹਿਲਾਂ ਹੀ, ਬਈ ਠੀਕ ਆ ਮਦਰਸ ਡੇ ਮਨਾਇਆ ਜਾਂਦਾ, ਪਰ ਇਹੋ ਜਿਹੇ ਲੋਕ ਆ ਜਿਹੜੇ ਸਾਡੇ ਸਮਾਜ 'ਚ ਹੈਗੇ ਨੇ, ਥੋੜੀ ਗਿਣਤੀ 'ਚ ਨਹੀਂ, ਕਾਫੀ ਗਿਣਤੀ 'ਚ ਨੇ। ਤੇ ਆ ਜਿਹੜੀ ਅਗਲੀ ਗੱਲ ਕਰਨ ਲੱਗਿਆ, ਇਹਦੇ ਨਾਲ ਤਾਂ ਤੁਸੀਂ ਸਹਿਮਤ ਹੋਵੋਗੇ, ਬਹੁਤ ਗਿਣਤੀ ਸਾਡੇ ਵਿੱਚ ਨੇ ਜਿਹੜੇ ਮਾਂ ਦੀ ਗਾਲ ਕੱਢਦੇ ਨੇ, ਬਹੁਤ ਗਿਣਤੀ ਅਚਨਚੇਤੀ, ਕਈ ਵਾਰੀ ਆਪਣੇ ਆਪ ਨੂੰ ਵੀ ਕੱਢ ਜਾਂਦੇ ਇਹੋ ਜਿਹੇ ਵਿਦਵਾਨ ਮਹਾਂਪੁਰਸ਼ ਨੇ, ਗੱਲ ਕਰਦੇ ਕਰਦੇ ਆਪਣੇ ਆਪ ਨੂੰ ਵੀ ਮਾਂ ਦੀ ਗਾਲ ਕੱਢ ਜਾਂਦੇ ਨੇ। ਇਹ ਸੱਚੀ ਮੁੱਚੀ ਮਾਂ ਮਦਰਸ ਡੇ ਆ ਨਾ ਜਿਹੜਾ, ਐਂ ਨਹੀਂ ਹੈਗਾ ਕੋਈ ਬਈ ਮਾਂ ਦੀ ਅਹਿਮੀਅਤ ਨਹੀਂ ਕਿਸੇ ਨੂੰ ਪਤਾ, ਪਤਾ ਸਾਰਿਆਂ ਨੂੰ ਆ, ਪਰ ਨਲਾਇਕ ਨਿਕੰਮੇ ਇਦੋਂ ਮੈਂ ਸਟਰੋਂਗ ਵਰਡਸ ਨਹੀਂ ਵਰਤਦਾ ਤੇ ਸੈਲਫਿਸ਼, ਖਾਸ ਕਰਕੇ ਜਦੋਂ ਮਾਵਾਂ ਉਮਰ ਦਾ ਇੱਕ ਪੜਾਅ ਪਾਰ ਕਰ ਜਾਂਦੀਆਂ ਨੇ ਤੇ ਫਿਰ ਉਹਨਾਂ ਨੂੰ ਮਾਵਾਂ ਬੋਝ ਲੱਗਣ ਲੱਗ ਜਾਂਦੀਆਂ ਨੇ, ਫਿਰ ਜ਼ਿੰਦਗੀ ਦੇ ਦੂਜੇ ਕੰਮਾਂ ਨੂੰ ਪ੍ਰਾਇਓਰਿਟੀ ਦੇਣ ਲੱਗ ਜਾਂਦੇ ਆ ਉਹ, ਪਤਾ ਸਾਰਾ ਕੁਛ ਆ ਉਹਨਾਂ ਨੂੰ। ਜੇ ਤੁਸੀਂ ਉਹਨਾਂ ਨੂੰ ਲੈਕਚਰ ਦੇਣ ਲੱਗ ਜਾਓ ਨਾ ਬਈ ਉਹ ਜੀ ਮਾਂ ਨੇ ਛੋਟਿਆਂ ਹੁੰਦਿਆਂ ਪਾਲਿਆ ਜੀ, ਮਾਂ ਦਾ ਰੁਤਬਾ ਜਿਹੜਾ, ਕੁਦਰਤ ਵੀ ਮਾਂ ਹੈ, ਧਰਤੀ ਵੀ ਮਾਂ ਹੈ, ਮਾਂ ਵੀ ਮਾਂ, ਉਹ ਕਹਿਣਗੇ ਐਵੇਂ ਫਾਲਤੂ ਬੋਲੀ ਜਾਂਦੇ, ਇਹਨਾਂ ਨੇ ਤਾਂ ਰੇਡੀਓ ਸ਼ੋਅ ਕਰਨਾ ਹੁੰਦਾ, ਐਵੇਂ ਗੱਲਾਂ ਮਾਰਦੇ ਨੇ। ਅਸਲ 'ਚ ਦੋਸਤੋ ਗੱਲ ਇਹ ਆ ਬਈ, ਭਾਵੇਂ ਤੁਸੀਂ 80-90 ਸਾਲ ਦੇ ਬਜ਼ੁਰਗ ਕੋਲੇ ਵੀ ਮਾਂ ਦੀ ਗੱਲ ਕਰ ਦਿਓ ਨਾ, ਜਿਹੜੀ 40-50 ਸਾਲ ਪਹਿਲਾਂ ਮਾਂ ਉਹਨਾਂ ਦੀ ਤੁਰਗੀ ਹੁੰਦੀ ਹੈ ਤੇ ਉਹਨਾਂ ਦਾ ਚਿਹਰਾ, ਉਹਨਾਂ ਦੇ ਹਾਵ ਭਾਵ ਦੇਖ ਕੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਮਾਂ ਦੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਆ। ਮਦਰਸ ਡੇ ਵਾਲੇ ਦਿਨ ਤਾਂ ਸਾਰੇ ਹੀ ਇੱਕ ਦੂਜੇ ਨੂੰ ਮੁਬਾਰਕਾਂ ਦਿੰਦੇ ਨੇ, ਪਰ ਕਦੇ ਉਹਨਾਂ ਮਾਵਾਂ ਦੀਆਂ ਅੱਖਾਂ 'ਚ ਝਾਕ ਕੇ ਦੇਖੋ ਜਿਹੜੀਆਂ ਉਡੀਕਦੀਆਂ ਰਹਿੰਦੀਆਂ ਸਾਲਾਂ ਬੱਧੀ ਮਹੀਨਿਆਂ ਬੱਧੀ ਵੀ ਸਾਡਾ ਪੁੱਤ ਸਾਡੀ ਧੀ ਸਾਨੂੰ ਮਿਲਣ ਆਊਗੀ। ਇਕੱਲਤਾ ਦੇ ਵਿੱਚ ਜ਼ਿੰਦਗੀ ਗੁਜ਼ਾਰਦੇ ਨੇ ਮਾਪੇ ਸਾਡੇ। ਚਲੋ ਸਾਡੇ ਆਪਾਂ ਜਿਹੜੇ ਇਮੀਗ੍ਰੈਂਟ ਆ, ਆਪਣੀ ਇੱਕ ਹੋਰ ਦਰਦਮਈ ਕਹਾਣੀ ਹੁੰਦੀ ਹੈ, ਸਟੋਰੀ ਹੁੰਦੀ ਹੈ ਵੀ ਬਹੁਤਿਆਂ ਦੇ ਪੇਰੈਂਟਸ ਜਿਹੜੇ ਉਹ ਹੋਰ ਦੇਸ਼ ਦੇ ਵਿੱਚ ਹੁੰਦੇ ਨੇ, ਪਰ ਜਿਨ੍ਹਾਂ ਦੇ ਇੱਥੇ ਵੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਵੀ ਉਹ ਖੁਸ਼ਕਿਸਮਤ ਨੇ ਜੀ, ਭਾਵੇਂ ਆਪਾਂ ਕਿਸਮਤ ਨੂੰ ਨਹੀਂ ਮੰਨਦੇ, ਭਾਗਾਂ ਨੂੰ ਨਹੀਂ ਮੰਨਦੇ, ਪਰ ਚੰਗੇ ਭਾਗਾਂ ਵਾਲੇ ਨੇ ਜਿਨ੍ਹਾਂ ਦੀਆਂ ਮਾਵਾਂ ਕੋਲੇ ਨੇ, ਹੈ ਨਾ। ਵੈਸੇ ਜ਼ਿੰਦਗੀ ਦਾ ਇੱਕ ਪੜਾਅ ਆਉਂਦਾ ਹੁੰਦਾ ਜੀ, ਜਦੋਂ ਪਤਾ ਕੁਦਰਤ ਆ ਜੀ, ਨੇਚਰ ਆ ਵੀ ਜਿਹੜੀ ਜਿਹੜੀ ਜਿਉਂਦੀ ਜਾਗਦੀ ਇੱਥੇ ਹਸਤੀ ਆ, ਉਹਨੇ ਮਿੱਟੀ 'ਚ ਮਿੱਟੀ ਹੋ ਜਾਣਾ। ਅਤੇ ਜਿਵੇਂ ਕਵਿਸ਼ਰ ਕਹਿੰਦੇ ਨੇ, ਕਰਨੈਲ ਸਿੰਘ ਰਾਮੂਵਾਲੀਆ ਜੀ, ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਮਾਂ ਪਿਓ ਬੁੜੇ ਹੋ ਕੇ ਤੁਰ ਜਾਂਦੇ ਨੇ, ਪਰ ਇਹ ਆ ਵੀ ਸਾਡੇ ਸਬਕੌਂਸ਼ੀਅਸ ਮਾਇੰਡ ਦੇ ਵਿੱਚ ਬਾਕੀ ਤਾਂ ਯਾਦਾਂ ਹੁੰਦੀਆਂ ਹੀ ਹੁੰਦੀਆਂ ਨੇ, ਪਰ ਮਾਂ ਦੇ ਨਾਲ ਜਿਹੜੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਅਤੇ ਉਹ ਉਹਨਾਂ ਨੇ ਕਾਫੀ ਥਾਂ ਸਾਡੇ ਸਬਕੌਂਸ਼ੀਅਸ ਮਾਇੰਡ ਦੇ ਵਿੱਚ ਘੇਰੀ ਹੁੰਦੀ ਹੈ। ਇਸ ਕਰਕੇ ਮਾਂ ਦੀ ਮਹਾਨਤਾ ਦੇ ਵਿੱਚ ਬਹੁਤ ਕੁਛ ਲਿਖਿਆ ਗਿਆ, ਬਹੁਤ ਕੁਛ ਕਿਹਾ ਗਿਆ, ਪਰ ਮਹਿਸੂਸ ਤਾਂ ਤੁਸੀਂ ਆਪ ਹੀ ਕਰਨਾ, ਆਪ ਕਰਦੇ ਹੋ ਤੁਸੀਂ, ਪਰ ਮੈਂ ਤਾਂ ਜਾਣ ਕੇ ਚੋਟਾਂ ਲਾਈਆਂ ਜੀ ਵੀ ਇਹੋ ਜਿਹੇ ਮਹਾਂਪੁਰਸ਼ ਸੱਜਣ ਹੈਗੇ ਨੇ। ਤੇ ਮਦਰਸ ਡੇ ਤਾਂ ਉਹ ਵੀ ਮਨਾਉਂਦੇ ਨੇ ਦੋਸਤੋ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਆਪਾਂ ਪਹਿਲਾਂ ਸੁਣ ਲਈਏ। ਹਾਂਜੀ ਨਿੱਘਾ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬ੍ਰਦਰ ਸਾਹਿਬ,
ਠੀਕ ਠਾਕ ਹੋ?
ਬਹੁਤ ਵਧੀਆ ਜੀ। ਮੈਂ ਕਿਹਾ ਵੀ ਇਹ ਚੀਜ਼ਾਂ ਪਤਾ ਉਦੋਂ ਲੱਗਦੀਆਂ ਜਦੋਂ ਆਪਣੇ ਬੱਚੇ ਹੁੰਦੇ ਆ।
ਹਾਂਜੀ ਹਾਂਜੀ ਹਾਂਜੀ,
ਕਦਰ ਉਦੋਂ ਹੁੰਦੀ ਆ, ਔਰ ਜਦੋਂ ਨਵੀਂ ਨਵੀਂ ਲੈਲਾ ਮਿਲਦੀ ਆ, ਉਹਨੂੰ ਲੈਲਾ ਦਿੱਤੀ, ਉਹਨੂੰ ਮਾਂ ਪਿਓ ਭੁੱਲ ਜਾਂਦੇ ਆ। 100% ਘਰਾਂ ਦੀ ਗੱਲਾਂ ਹੈ
ਯਾਰ। ਚਲੋ ਉਹ ਵੀ ਨਾ ਗੱਲ ਕਰੀਏ, ਉਮਰ ਦਾ ਇੱਕ ਤਕਾਜ਼ਾ ਹੁੰਦਾ।
ਇੱਕ ਸੈਕਿੰਡ ਮੈਂ ਤੁਹਾਨੂੰ ਉਹਦੇ ਦੱਸਦਾ, ਹੁਣ ਇਕੱਠੇ ਕਿੱਥੋਂ ਕਦੋਂ ਹੁੰਦੇ ਫਿਰ, ਜਦੋਂ ਮਾਂ ਪਿਓ ਮਰ ਜਾਂਦੇ ਆ ਨਾ,
ਹਾਂਜੀ,
ਉਹ ਜਿਹੜੇ ਭੈਣ ਭਰਾ ਬੁਲਾਉਂਦੇ ਨੀ ਨਾ ਆਪਸ ਚ, ਫਿਰ ਉਹਨੂੰ ਪੰਡਿਤ ਕਹਿੰਦਾ ਵੀ ਤੁਹਾਡੇ ਘਰ ਚ ਕਲੇਸ਼ ਆ, ਤੁਹਾਡਾ ਬੱਚਾ ਨੀ ਵਿਆਹ ਜਾਂਦਾ ਤਾਂ ਤੁਹਾਡੇ ਘਰ ਦੇ ਵਿੱਚ ਬਰਕਤ ਨੀ ਪੈਂਦੀ, ਕਿ ਉਹਨਾਂ ਦੀ ਗਤੀ ਨੀ ਹੋਈ। ਮੈਂ ਉਹ ਵੀ ਬੰਦੇ ਦੇਖੇ ਜਿਹੜੇ ਆਪਸ ਚ ਬੁਲਾਉਂਦੇ ਨੀ ਸੀ ਮਾਂ ਪਿਓ, ਤਾਂ ਤੁਸੀਂ ਕਹਿੰਦੇ ਨਾ ਵੀ ਅਸੀਂ ਉਹਦੇ ਨੀ ਜਾਣਾ, ਵੀ ਆਪਾਂ ਪਰੇ ਨੂੰ ਮੂੰਹ ਕਰਕੇ ਬੈਠੇ ਇੱਕ ਗੱਡੀ ਦੇ ਵਿੱਚ ਕਰਨ ਜਾਂਦੇ, ਉਹਨਾਂ ਦੀ ਗਤੀ ਤੇ ਹੋਵੇਗਾ।
ਮੈਂ ਮਿਲਿਆ ਜੀ ਉਹਨਾਂ ਲੋਕਾਂ ਨੂੰ, ਮੈਂ ਮਿਲਿਆ ਜਿਹੜੇ ਕਹਿੰਦੇ ਜੀ ਮਾਂ ਸਾਡੀ
ਮੈਂ ਐਡਵਰਟਾਈਜ਼ਰ ਰਿਹਾ ਇੰਡੀਆ ਦੇ ਵਿੱਚ ਜੀ, ਮੈਂ ਛੋਟੀ ਕੰਪਨੀ ਲੈ ਕੇ ਵੱਡੀਆਂ ਕੰਪਨੀਆਂ ਦੇ ਮਾਲਕ ਜਾਂ ਉਹਨਾਂ ਦੇ ਬੱਚਿਆਂ ਵਿੱਚ ਸਭ ਦੇ ਇਹ ਹਾਲਾਤ ਦੇਖੇ ਆ ਜੀ।
ਹਾਂਜੀ ਹਾਂਜੀ, ਇਹ ਵਾਹਵਾ ਵੱਡੀ ਗਿਣਤੀ ਹੈ ਜੀ।
ਜਿਹੜੀ ਇੱਕੋ ਗੱਲ ਦੱਸੀ ਆ ਕਿ ਅਹਿਸਾਸ ਬੰਦੇ ਨੂੰ ਉਦੋਂ ਹੁੰਦਾ ਆ ਜਦੋਂ ਆਪਣੇ ਬੱਚੇ ਦੇ ਬਰਾਬਰ ਹੁੰਦਾ, ਆਪਣੇ ਬੱਚੇ ਬਰਾਬਰ ਹੁੰਦੇ ਆ ਨਾ, ਫੇਰ ਪਤਾ ਲੱਗਦਾ ਕਿ ਮੈਂ ਕੀ ਗਲਤੀਆਂ ਕੀਤੀਆਂ। ਮਾਂ ਫੇਰ ਪਛਤਾਉਂਦਾ ਵੀ ਮੈਂ ਹੁਣ ਕਾਕੀ ਬੇਟਾ, ਉਹ ਗਿਆ ਵਕਤ ਹੱਥ ਨਹੀਂ ਆਉਣਾ।
ਬਿਲਕੁਲ, ਬਹੁਤ ਸਿਆਣੀ ਗੱਲ ਕੀਤੀ ਜੀ, ਬਿਲਕੁਲ। ਚਲੋ ਰਿਲਾਈਜ਼ ਗੱਲ ਇਹ ਆ ਵੀ ਪਤਾ ਕੀ ਹੈ, ਪਤਾ ਨਹੀਂ ਇਹ ਦਿਮਾਗ ਦੀ ਵਿੰਡੋ ਆ ਜਿਹੜੀ ਕੁਦਰਤ ਨੇ ਇਹ ਉਦੋਂ ਹੀ ਖੁੱਲਦੀ ਆ, ਕੁਦਰਤ ਪਹਿਲਾਂ ਖੁੱਲਦੀ ਹੋਈ ਨੀ ਜੀ। ਇਹ ਵੀ ਹੁੰਦਾ ਨਾ, ਸਿਆਣੇ ਹੁੰਦੇ ਨੇ ਲੋਕ ਜਿਨ੍ਹਾਂ ਨੂੰ ਪਹਿਲਾਂ ਹੀ ਅਹਿਸਾਸ ਹੋ ਜਾਂਦਾ ਮਾਂ ਪਿਓ ਬਾਰੇ ਜਾਂ ਓਵਰਆਲ ਹਿਊਮੈਨਿਟੀ, ਮਾਨਵਤਾ ਕੀ ਆ, ਕਦੀ ਆਪਣੀ ਮਾਂ ਦੀ ਗੱਲ ਨਹੀਂ ਕਰਦੇ, ਵੱਡਿਆਂ ਦਾ ਸਤਿਕਾਰ, ਸਾਰੀਆਂ ਗੱਲਾਂ, ਕਿਸੇ ਨੂੰ ਦੁੱਖ ਨਾ ਦੇਣਾ, ਇਹ ਸੱਚੀ ਮੁੱਚੀ ਇਹ ਸੰਵੇਦਨਸ਼ੀਲ ਬੰਦਾ ਕਿੰਨਾ ਕਿੰਨਾ ਸੈਂਸਿਟਿਵ ਆ। ਇਹ ਕਈ ਵਾਰੀ ਫਿਰ ਜਦੋਂ ਆਪ ਨੂੰ, ਜਿਵੇਂ ਤੁਸੀਂ ਕਿਹਾ ਨਾ, ਜਦੋਂ ਨੁਕਸਾਨ ਹੋ ਜਾਂਦਾ, ਜਦੋਂ ਚਲੇ ਜਾਂਦੇ ਆ ਮਾਂ ਪਿਓ, ਖਾਸ ਕਰਕੇ ਮਾਵਾਂ, ਉਦੋਂ ਬਾਅਦ ਚ ਰਿਲਾਈਜ਼ ਹੁੰਦਾ। ਬਿਲਕੁਲ ਜੀ, ਐਵੇਂ ਹੀ ਹੁੰਦਾ, ਇਹ ਜ਼ਿੰਦਗੀ ਆ ਜੀ, ਬਿਲਕੁਲ। ਤੁਹਾਡਾ ਕੀ ਨਾਂ ਵੀਰ ਜੀ?
ਔਰ ਮੇਰਾ ਯਸ਼ਪਾਲ ਸਿੰਘ। ਮੈਂ ਤਾਂ ਖੁਦ ਦੀ ਗੱਲ ਦੱਸਦਾ ਆ ਕਿ ਜਦੋਂ ਬੰਦੇ ਨੂੰ ਅਹਿਸਾਸ ਹੁੰਦਾ ਤਾਂ ਫੇਰ ਬਹੁਤ ਟਾਈਮ ਲੱਗਦਾ ਉਹ ਚੀਜ਼ ਸੈੱਟ ਕਰਨ ਨੂੰ।
ਹਾਂਜੀ,
ਔਰ ਮਾਂ ਬਾਪ ਦੀਆਂ ਪਤਾ ਲੱਗਦਾ ਵੀ ਭਾਈ ਜਿਹਦੇ ਕੋਲ ਨਾਲ ਮਾਂ ਬਾਪ ਨਹੀਂ, ਜੇ ਉਹਨਾਂ ਦਾ ਆਸ਼ੀਰਵਾਦ, ਤੁਸੀਂ ਜਿਹੜੇ ਪਾਸੇ ਮਰਜ਼ੀ ਤੁਸੀਂ ਚਲ ਜਾਓ, ਤੁਸੀਂ ਗੁਰਦੁਆਰੇ ਮੰਦਰ ਪਾਸੇ ਜੋ ਮਰਜ਼ੀ ਚਲ ਜਾਓ, ਤੁਹਾਡਾ ਕੱਖ ਨਹੀਂ ਹੋਣਾ, ਸ਼ਾਂਤੀ ਨੀ ਹੋਣੀ, ਫਿਰ ਪਛਤਾਵਾ ਰਹਿਣਾ ਆ। ਮੈਂ ਆਪਣੇ ਬਜ਼ੁਰਗਾਂ ਨੂੰ ਕਿਹਾ ਸੀ, ਮੈਂ ਕਿਹਾ ਮੈਂ ਕਿਤੇ ਨੀ ਜਿਹੜਾ ਤੁਹਾਡਾ ਕੋਈ ਪਾਠ ਨੀ, ਕੁਛ ਨੀ ਖਾਦਾ, ਜਿਹਦੇ ਜੀ ਚਾਹੀਦਾ ਦੱਸੋ ਕੀ ਕਰਨਾ
ਤੁਸੀਂ,
ਠੀਕ ਹੈ ਨਾ। ਇਹ ਹੈ, ਉਹ ਅਹਿਸਾਸ ਹੁੰਦਾ ਜਿਸ ਟਾਈਮ ਤੇ ਤੁਹਾਨੂੰ ਸਕਦਾ ਵਿਆਹ ਤੋਂ 15 ਸਾਲ ਬਾਅਦ ਚ,
ਨਹੀਂ ਇਹ ਤੁਹਾਡੀ ਗੱਲ, ਮੈਂ ਮਾਫ਼ ਕਰ, ਸੋਰੀ ਟੂ ਇੰਟਰਪਟ ਯੂ, ਤੁਹਾਡੀ ਗੱਲ ਆਪਦੇ ਸਾਹਿਬ ਬਿਲਕੁਲ ਠੀਕ ਹੈ, ਮੈਂ ਉਹਦੇ ਨਾਲ ਅਸਹਿਮਤੀ ਨਹੀਂ ਪ੍ਰਗਟ ਕਰਦਾ, ਪਰ ਕਈ ਸਿਆਣੇ ਬੱਚੇ ਹੁੰਦੇ ਨੇ ਜੀ ਜਿਨ੍ਹਾਂ ਨੂੰ ਸੱਚੀ ਅਹਿਸਾਸ ਪਹਿਲਾਂ ਨਹੀਂ ਹੁੰਦਾ, ਹੈਨਾ ਓਹਨਾ ਨੂੰ ਇਸ ਗੱਲ ਨਾਲ ਫਰਕ ਨੀ ਪੈਂਦਾ, ਮੁੰਡੇ ਵੀ ਹੁੰਦੇ ਨੇ ਕੁੜੀਆਂ ਵੀ ਹੁੰਦੀਆਂ ਨੇ ਓਹਦੇ ਵਿਚ, ਅਹਿਸਾਸ ਹੁੰਦਾ ਮਾਪਿਆਂ ਦਾ, ਪਰ ਬਹੁ ਗਿਣਤੀ ਹੈ ਨਾ ਸਾਡੇ ਜਿਹੜੀ ਓਹਨਾ ਦੀ ਤੁਹਾਨੂੰ ਦੱਸਿਆ ਵੀ ਵਿੰਡੋ ਆ ਜਿਹੜੀ ਤੁਸੀਂ ਕਹਿੰਦੇ ਹੋ ਠੀਕ ਹੋ ਵੀ ਵਿਆਹ ਤੋਂ 15-20 ਸਾਲ ਬਾਅਦ ਖੁੱਲਦੀ ਹੈ।
ਦੂਜੀ ਗੱਲ ਹੈ ਕਿ ਜਿਹੜੇ ਤੁਸੀਂ ਗੱਲ ਕੇ ਆਪਣੇ ਗੱਲ ਕਹੀ ਹੈ ਨਾ, ਜਿਹਨਾਂ ਇੱਕ ਕਹਾਵਤ ਹੈ ਪੰਜਾਬੀ ਦੀ ਜਿਹੜਾ ਸਾਡੇ ਉੱਤੇ ਬਿਜ਼ਨਸ ਕਰਤਾਰਪੁਰ ਫਰਨੀਚਰ ਬਿਜ਼ਨਸ ਆ, ਉੱਥੇ ਕਹਿੰਦੇ ਜੇ ਬੱਚਾ ਸਿਆਣਾ ਆ ਤੇ ਤੁਹਾਡੂ ਸਫ਼ਰ ਲੈ ਬੈਠੂਗਾ, ਨਲਾਇਕ ਬੱਚਾ ਤੁਹਾਡੇ ਜਿਹੜੇ ਹੈ ਨਾ ਉਹ ਜ਼ਿਆਦਾ ਕਦਰ ਕਰੂਗਾ। ਜਿੰਨਾ ਲਾਇਕ ਬੱਚਾ ਉਹ ਦੇਖੇ ਜਿਹੜੇ ਬਹੁਤ ਪੜ੍ਹੇ ਲਿਖੇ ਆ, ਜਿਹਨਾਂ ਦੇ ਮਾਂ ਪੇ ਏਦਾਂ ਦੇ ਲਾਇਕ ਬੱਚੇ ਜਿਹਨਾਂ ਨੂੰ ਕਲਿੰਟਰ ਵਰਗਿਆਂ ਨੇ ਆਨਰ ਕੀਤਾ ਆ, ਔਰ ਉਹਨਾਂ ਦੇ ਬੱਚੇ ਬੁਲਾ ਕੇ ਰਾਜੀ ਨੇ ਉਹ ਕਹਿੰਦੇ ਤੂੰ ਸਾਨੂੰ ਤੂੰ ਸਾਡੇ ਲਈ ਕੀ ਕੀਤਾ, ਬਹੁਤ ਪੜ੍ਹੇ ਲਿਖੇ ਬੱਚੇ ਆ,
ਇਹ ਫਿਰ
ਨਾਂ ਨੀ ਲੈ ਸਕਦਾ ਜਿਹੜੇ ਕਿ ਮਤਲਬ ਬਹੁਤ ਹਾਈ ਫਾਈ ਆ, ਇੰਨੇ ਬੱਚੇ ਪੜ੍ਹੇ ਔਰ ਜਿਹਨਾਂ ਦੇ ਮਾਂ ਪੇ ਨੇ ਇੰਨਾ ਕੁਛ ਕੀਤਾ ਉਹਨਾਂ ਲਈ, ਔਰ ਬੱਚੇ ਆਪਣੇ ਉਹਨਾਂ ਦੇ ਮਾਂ ਪੇ ਆਪਣੇ ਬੱਚੇ ਦੇ ਆਪਣੇ ਪੋਤੇ ਦੀ ਸ਼ਕਲ ਤੱਕ ਨੀ ਦੇਖ ਸਕਦੇ, ਤੱਕਦੇ ਆ।
ਬਿਲਕੁਲ ਜੀ, ਬੜੀ ਦਰਦਨਾਕ ਸਿਚੁਏਸ਼ਨ ਹੁੰਦੀ ਹੈ ਕਈ ਫੈਮਿਲੀ,
ਬਹੁਤ ਦੇਖੀ ਹੈ ਕੇਸ ਲਾਈ ਤੇ। ਸਭ ਤੋਂ ਇੱਕ ਬਾਣੀਆਂ ਫੈਮਿਲੀ ਹੈਗੀ, ਬਾਕੀ ਸਾਰੇ ਨਫਿੱਟ ਫੈਮਿਲੀ ਹੈ ਜੀ। ਇਹ ਬਾਣੀਆਂ ਦੀ ਫੈਮਿਲੀਆਂ ਦੇ ਵਿੱਚ ਉਹ ਸੈਟਿੰਗ ਪਹਿਲੋਂ ਕਰ ਦਿੰਦੇ, ਬੱਚੇ ਨੂੰ ਥਾਂ ਪੁਰ ਥਾਂ ਰੱਖ ਦਿੰਦੇ, ਸਾਡੇ ਕੀ ਕਰਦੇ ਪਹਿਲੋਂ ਤੇ ਵੱਡੇ ਬੱਚੇ ਦਾ ਕਰਦੇ ਨਾ ਵਿਆਹ, ਬਾਅਦ ਚ ਕਹਿੰਦਾ ਸਾਡਾ ਹੈ ਜੀ ਉਹਨੂੰ ਦੇਣੇ ਕੱਖ ਨਹੀਂ। ਬਿਮਾਰੀਆਂ ਸ਼ੁਰੂ ਉੱਥੇ ਹੁੰਦੀਆਂ, 99% ਫੈਮਿਲੀਆਂ ਦੇ ਇਹ ਪ੍ਰੋਬਲਮ ਹੁੰਦੀ ਹੈ ਜੀ।
ਧੰਨਵਾਦ ਜੀ, ਧੰਨਵਾਦ ਤੁਹਾਡਾ, ਧੰਨਵਾਦ, ਮਿਹਰਬਾਨੀ। ਹੋਰ ਕੁਛ ਕਹਿਣਾ ਚਾਹੁੰਦੇ ਹੋ?
ਬਸ ਜੀ ਮਿਹਰਬਾਨੀ ਜੀ,
ਮਿਹਰਬਾਨੀ, ਧੰਨਵਾਦ। ਜਿਹੜੀ ਗੱਲ ਵੀਰ ਜੀ ਤੁਸੀਂ ਕਰਕੇ ਗਏ ਹੋ ਨਾ, ਵੀ ਪੜ੍ਹੇ ਲਿਖੇ ਬਹੁਤੀ ਵਾਰੀ ਮਾਂ ਪਿਓ ਨੂੰ ਚਿੱਤੋਂ ਵਿਸਾਰ ਦਿੰਦੇ ਨੇ, ਉਹ ਨੁਕਸ ਫਿਰ ਸਾਡੀ ਪੜ੍ਹਾਈ ਲਿਖਾਈ ਚ ਆ। ਸਾਡੀ ਪੜ੍ਹਾਈ ਲਿਖਾਈ ਜੇ ਆਪਾਂ ਕਹਿੰਦੇ ਹਾਂ ਵੀ ਜਿੰਨਾ ਪੜ੍ਹਿਆ ਤੇ ਉਹ ਉਹਨਾਂ ਮਾਂ ਪਿਓ ਤੋਂ ਦੂਰ ਹੋ ਜਾਂਦਾ, ਫਿਰ ਆਪਾਂ ਪੜ੍ਹਾਈ ਲਿਖਾਈ ਦਾ ਰਿਵਿਊ ਕਰੀਏ ਨਾ, ਵੀ ਕਿਤਾਬਾਂ ਆਪਾਂ ਸਿਰ ਦੇ ਉੱਤੇ ਚੱਕੀਆਂ ਹੋਈਆਂ, ਡਿਗਰੀਆਂ ਤੇ ਪੜ੍ਹਾਈ ਲਿਖਾਈ ਨੇ ਜੇ ਸਾਨੂੰ ਸਾਡੇ ਜਿਹੜੇ ਰਿਸ਼ਤੇ ਨੇ ਉਹਨਾਂ ਤੋਂ ਦੂਰ ਕਰਦਾ, ਖਾਸ ਕਰਕੇ ਮਾਂ ਪਿਓ ਤੋਂ, ਤਾਂ ਫਿਰ ਇਹਦਾ ਮਤਲਬ ਪੜ੍ਹਾਈ ਲਿਖਾਈ ਨਿਕੰਮੀ ਹੈ। ਪੜ੍ਹਾਈ ਲਿਖਾਈ ਸਾਨੂੰ ਸੈਲਫਿਸ਼ ਬਣਾਉਂਦੀ ਹੈ, ਪੜ੍ਹਾਈ ਲਿਖਾਈ ਸਾਨੂੰ ਸਿਖਾਉਂਦੀ ਹੈ ਵੀ ਹਰ ਇੱਕ ਚੀਜ਼ ਨੂੰ ਪੈਸੇ ਦੇ ਨਾਲ ਹੀ ਤੋਲੀ ਜਾਣਾ ਸਾਰਾ ਦਿਨ, ਪਿਆਰ ਮੁਹੱਬਤ ਇਹ ਕਿੱਥੇ ਗਿਆ, ਫਿਰ ਗੱਲਾਂ ਹੀ ਰਹਿਗੀਆਂ ਨਾ। ਇਹਦਾ ਮਤਲਬ ਫਿਰ ਜਿਹੜੇ ਸਮਾਜ ਦੇ ਵਿੱਚ ਆਪਾਂ ਜਿਉਂ ਰਹੇ, ਗੱਲਾਂ ਇਹ ਪ੍ਰੋਗਰਾਮ ਮੈਂ ਕਈ ਵਾਰੀ ਕੀਤੇ ਨੇ ਵੀ ਪੜ੍ਹਾਈ ਲਿਖਾਈ ਰੀਅਲੀ ਕੀ ਹੈ, ਪੜ੍ਹਾਈ ਲਿਖਾਈ ਹੈਗੀ ਆ? ਜੇ ਪੜ੍ਹਾਈ ਲਿਖਾਈ ਸਾਨੂੰ ਪੜ੍ਹਾਈ ਲਿਖਾਈ ਕਰਕੇ ਵੀ ਸਾਨੂੰ ਰੁਜ਼ਗਾਰ ਲਈ ਧੱਕੇ ਖਾਣੇ ਪੈਂਦੇ ਆ, ਤੇ ਪੜ੍ਹਾਈ ਲਿਖਾਈ ਸਾਡੇ ਚੋਂ ਜਿਹੜੀਆਂ ਮਨੁੱਖੀ ਭਾਵਨਾਵਾਂ ਨੇ ਉਹ ਵੀ ਖਤਮ ਕਰ ਦਿੰਦੀ ਆ, ਖਾਸ ਕਰਕੇ ਮਾਂ ਪਿਓ ਨਾਲ ਤੋੜ ਦਿੰਦੀ ਆ। ਤਾਂ ਮੈਂ ਤਾਂ ਕਹਿੰਦਾ ਜੀ ਇਹੋ ਜਿਹੀਆਂ ਡਿਗਰੀਆਂ ਫਿਰ ਚੱਕੀਆਂ ਦਾ, ਸਾਡੇ ਨਾਲ ਤਾਂ ਗਧੇ ਚੰਗੇ ਨੇ, ਉਹ ਡਿਊਟੀ ਤਾਂ ਕਰੀ ਜਾਂਦੇ ਨੇ ਜਿੰਨਾ ਭਾਰ ਲੱਦ ਦਿਓ। ਇਹ ਤਾਂ ਇਹ ਹੁਣ ਭਾਰ ਲੱਦਣਾ ਨਹੀਂ ਹੁੰਦਾ, ਜਾਣੀ ਰਿਸ਼ਤਿਆਂ ਦਾ ਭਾਰ, ਇਹ ਤਾਂ ਕੁਦਰਤ ਬੰਨੀ ਹੋਈ ਆ ਸਾਰਾ ਕੁਛ। ਤੇ ਬਾਕੀ ਸਿਆਣਾ ਮਨੁੱਖ ਤਾਂ ਉਹ ਹੁੰਦਾ ਜਿਹੜਾ ਇਕੱਲਾ ਇਹੀ ਨੀ ਵੀ ਆਪਣੀ ਮਾਂ ਸਾਡੀ ਮਾਂ ਸਾਡੀ ਮਾਂ ਨੂੰ ਮੂਹਰੇ, ਉਹ ਜਾਂ ਚਲੋ ਫਾਦਰ ਪਿਓ ਜਾਂ ਸਾਡਾ ਹੀ ਮੇਰਾ ਭੈਣ ਭਰਾ ਸਾਰਾ ਕੁਛ ਹੀ, ਉਹ ਸਾਰੀ ਦੁਨੀਆਂ ਦੇ ਵਿੱਚ ਇੱਕ ਜਿਹੜੀ ਇੱਕ ਸਾਂਝ ਆ ਨਾ, ਮਤਲਬ ਅਦਿੱਖ ਤੰਦਾਂ ਨਾਲ ਅਸੀਂ ਇਨਸਾਨ ਇੱਕ ਦੂਜੇ ਨਾਲ ਜੁੜੇ ਹੋਏ ਆ, ਜਾਂ ਈਵਨ ਇਨਸਾਨ ਵੀ ਨਹੀਂ, ਜਿਉਂਦੀਆਂ ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ ਇੱਕ ਦੂਜੇ ਨਾਲ। ਤੇ ਇਹਦਾ ਮਤਲਬ ਜੇ ਪੜ੍ਹਾਈ ਲਿਖਾਈ ਸਾਨੂੰ ਤੋੜ ਦਿੰਦੀ ਹੈ, ਭਾਈ ਪੜ੍ਹਾਈ ਲਿਖਾਈ ਹੈ ਨਹੀਂ, ਇਹਦਾ ਮਤਲਬ ਮੌਜੂਦਾ ਸਮੇਂ ਜਿਹੜੀ ਪੜ੍ਹਾਈ ਲਿਖਾਈ ਜੇ ਬਹੁ ਗਿਣਤੀ ਇਹੋ ਜਿਹੀ ਆ, ਤਾਂ ਇਹਦਾ ਮਤਲਬ ਜ਼ਰੂਰ ਕੋਈ ਗੰਭੀਰ ਨੁਕਸ ਆ, ਜ਼ਰੂਰ ਹੀ ਗੰਭੀਰ ਨੁਕਸ ਆ, ਇਹ ਦੇਖਣਾ ਚਾਹੀਦਾ। ਖੈਰ ਪੱਛਮੀ ਸੱਭਿਅਤਾ ਤੇ ਪੂਰਬੀ ਸੱਭਿਅਤਾ ਦੇ ਵਿੱਚ ਇਹਨਾਂ ਗੱਲਾਂ 'ਚ ਫਰਕ ਆ। ਕਈ ਵਾਰ ਲੋਕ ਕਹਿ ਦਿੰਦੇ ਆ ਸਾਡੇ ਈਸਟਰਨ ਕਲਚਰ ਵਾਲੇ ਵੀ ਪੱਛਮੀ ਸੱਭਿਅਤਾ ਵਾਲੇ ਇਹ ਮਾਂ ਪਿਓ ਦੀ ਕਦਰ ਘੱਟ ਕਰਦੇ ਨੇ, ਮਾਂ ਪਿਓ ਅਲੱਗ ਰਹਿੰਦੇ ਨੇ। ਦੇਖੋ ਇਹ ਸਮਾਜ ਜਿਨ੍ਹਾਂ ਹਾਲਾਤਾਂ 'ਚੋਂ ਨਿਕਲਿਆ ਹੋਇਆ, ਇਹ ਉਹਨਾਂ ਹਾਲਾਤਾਂ ਦੇ ਮੁਤਾਬਕ ਇਹਨਾਂ ਨੇ ਕੁਛ ਡਿਸੀਜਨਸ ਲਏ ਨੇ, ਉਹਦੇ ਵਿੱਚ ਮਤਲਬ ਸੀਨੀਅਰ ਦੀ ਕੇਅਰ ਕਰਨ ਲਈ ਹੋਮ ਬਣੇ ਨੇ, ਅਰਜੈਂਟ ਕੇਅਰ ਹੋਮ ਬਣੇ ਨੇ, ਬਜ਼ੁਰਗਾਂ ਲਈ ਹੋਮ ਬਣੇ ਹੋਏ ਨੇ ਅਲੱਗ, ਚਲੋ ਉਹ ਆਪਣੀ ਉਮਰ ਦੇ ਨਾਲ ਰਹਿੰਦੇ ਨੇ ਉੱਥੇ, ਇਹਨਾਂ ਦੀ ਇੱਕ ਆਪਣੀ ਨੀਡ ਸੀ ਕਿਉਂਕਿ ਹਸਬੈਂਡ ਵਾਈਫ ਕੰਮ ਕਰਦੇ ਸੀਗੇ, ਤੇ ਇਸ ਕਰਕੇ ਬਜ਼ੁਰਗਾਂ ਨੂੰ ਸੰਭਾਲਣ ਲਈ ਕੋਈ ਨਾ ਕੋਈ ਇਹੋ ਜਿਹਾ ਸੈਟਅਪ ਚਾਹੀਦਾ ਸੀ। ਸਾਡੇ ਸਮਾਜ ਦੇ ਵਿੱਚ ਉੱਥੇ ਖਾਸ ਕਰਕੇ ਜੇ ਪਿੰਡਾਂ ਦੀ ਗੱਲ ਕਰੀਏ, ਖੇਤੀ ਵਾਲਾ ਸਮਾਜ ਸੀ, ਐਗਰੀਕਲਚਰ ਜਿਹੜੀ ਸੋਸਾਇਟੀ ਸੀਗੀ, ਐਗਰੀਕਲਚਰ ਵੱਡਾ ਮਤਲਬ ਮੁੱਖ ਕੀਤਾ ਸੀ, ਉਹਦੇ ਵਿੱਚ ਬਜ਼ੁਰਗ ਆ ਜਿਹੜੇ ਸਾਂਝੇ ਪਰਿਵਾਰ ਹੁੰਦੇ ਸੀ, ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ ਤੇ ਸਾਂਭਣ ਸੰਭਾਲਣ ਦੀ ਕੋਈ ਇੰਨੀ ਮਤਲਬ ਐਡੀ ਵੱਡੀ ਨੀਡ ਨਹੀਂ ਸੀ ਬਣਦੀ, ਕਿਉਂਕਿ ਸਾਂਝੇ ਪਰਿਵਾਰਾਂ ਦੇ ਵਿੱਚ ਬਜ਼ੁਰਗ ਆ ਜਿਹੜੇ ਉੱਥੇ ਹੀ ਉਹਨਾਂ ਪਰਿਵਾਰਾਂ 'ਚ ਹੀ ਰਹਿੰਦੇ ਸੀ ਤੇ ਖੁਸ਼ ਰਹਿੰਦੇ ਸੀ ਬਹੁਤ, ਅੱਜ ਵੀ ਖੁਸ਼ ਰਹਿੰਦੇ ਨੇ, ਉਹ ਗੱਲਾਂ ਤਾਂ ਨਹੀਂ, ਉਹਨਾਂ ਦਾ ਇੱਕ ਆਪਣਾ ਸਮਾਜ ਬਣਿਆ ਹੋਇਆ, ਬਜ਼ੁਰਗ ਖੁੰਡਾਂ ਤੇ ਬੈਠਦੇ ਸੀ, ਬੀਬੀਆਂ ਇੱਕ ਦੂਜੇ ਨਾਲ ਗੱਲਬਾਤ ਕਰ ਲੈਂਦੀਆਂ ਸੀ, ਸਾਂਝਾ ਜਿਹਾ ਸਮਾਜ ਸੀ ਤੇ ਪਰਿਵਾਰ ਸਾਰਾ ਮਤਲਬ ਚਾਚੇ ਤਾਏ ਭੈਣ ਭਰਾ ਤੇ ਉਹ ਬਜ਼ੁਰਗ ਆ ਜਿਹੜੇ ਉਹਨੂੰ ਇਕੱਲਤਾ ਮਹਿਸੂਸ ਨਹੀਂ ਸੀ ਹੁੰਦੀ। ਇਸੇ ਕਰਕੇ ਇਸ ਸਮਾਜ ਦੇ ਵਿੱਚ ਇਕੱਲਤਾ ਜ਼ਿਆਦਾ, ਇਕੱਲਤਾ ਕਰਕੇ ਡਿਪਰੈਸ਼ਨ ਜ਼ਿਆਦਾ, ਮਾਨਸਿਕ ਰੋਗ ਜ਼ਿਆਦਾ ਨੇ, ਮਾਨਸਿਕ ਬਿਮਾਰੀਆਂ ਕਈ ਹੋਰ ਸਰੀਰਕ ਬਿਮਾਰੀਆਂ ਨੂੰ ਜਨਮ ਦਿੰਦੀਆਂ ਨੇ। ਬਜ਼ੁਰਗ ਇੱਕ ਖਾਸ ਉਮਰ ਦੇ ਵਿੱਚ ਜਾ ਕੇ ਜਦੋਂ ਉਹਨਾਂ ਦੀ ਸਰੀਰਕ ਸ਼ਕਤੀ ਘੱਟ ਜਾਂਦੀ ਆ, ਉਹ ਕੁਛ ਕਰਨ ਜੋਗੇ ਨਹੀਂ ਰਹਿੰਦੇ। ਸਮਾਜ ਖੈਰ ਸਮਾਜ ਨੇ ਜ਼ਿੰਮੇਵਾਰੀ ਲਈ ਆ, ਸਮਾਜ ਉਹਨਾਂ ਨੂੰ ਅਸਿਸਟੈਂਸ ਦਿੰਦਾ, ਪਰ ਜਿਹੜੀ ਉਹਨਾਂ ਚ ਮਾਨਸਿਕ ਭੁੱਖ ਤ੍ਰਿਪਤੀ ਪਈ ਹੁੰਦੀ ਆ ਵੀ ਜਿਹੜਾ ਪਿਆਰ ਮੁਹੱਬਤ ਉਹਨਾਂ ਨੇ ਸਾਨੂੰ ਕੀਤਾ ਹੁੰਦਾ ਛੋਟੇ ਹੁੰਦਿਆਂ ਨੂੰ, ਉਹਨਾਂ ਨੂੰ ਉਹਨੂੰ ਰੀਪੇ ਬੈਕ ਕਰਨ ਦਾ ਜਿਹੜਾ ਮੌਕਾ ਹੁੰਦਾ ਨਾ ਸਤਿਕਾਰ ਨਾਲ ਪਿਆਰ ਨਾਲ, ਉਹ ਨਵੀਂ ਜਨਰੇਸ਼ਨ ਕੋਲ ਟਾਈਮ ਨਹੀਂ ਰਹਿੰਦਾ। ਇਹ ਵੀ ਇਹ ਨਾ ਇੱਕ ਠੋਸ ਸੋਲਿਡ ਕੰਕਰੀਟ ਮਤਲਬ ਕੰਡੀਸ਼ਨਸ ਨੇ। ਹੁਣ ਜੇ ਮੇਰੀ ਗੱਲ ਸੁਣੋ ਤੁਸੀਂ, ਇਹ ਠੀਕ ਆ, ਇਹ ਸੱਚਾਈ ਆ ਵੀ ਮਾਂ ਪਿਓ, ਖਾਸ ਕਰਕੇ ਮਾਂ ਜਿਹਨੇ ਆਪਾਂ ਨੂੰ ਜਨਮ ਦਿੱਤਾ, ਵੀ ਉਹਦਾ ਪਰਿਵਾਰ ਬੱਚੇ ਉਹਨੂੰ ਸਾਂਭਣਾ ਵੀ ਚਾਹੁੰਦੇ ਨੇ, ਪਰ ਪ੍ਰੋਬਲਮ ਇਹ ਆ ਜੇ ਹੁਣ ਬੱਚੇ ਨੂੰ 15 ਘੰਟੇ ਦਾ ਨੌਜਵਾਨ ਨੂੰ ਕੰਮ ਕਰਨਾ ਪੈ ਰਿਹਾ ਤੇ ਘਰ ਵਾਲੀ ਅੱਡ ਕੰਮ ਕਰ ਰਹੀ ਆ ਤੇ ਫਿਰ ਉਹ ਕਿਵੇਂ ਸਾਂਭਣਗੇ? ਇਹ ਸੋਸਾਇਟੀ ਦੇ ਮੂਹਰੇ ਇੱਕ ਬਹੁਤ ਵੱਡਾ ਕੁਐਸਚਨ ਹੈਗਾ। ਅੱਛਾ ਫਿਰ ਆਪਾਂ ਕੰਮ ਤੋਂ ਵੀ ਕੀ ਲੈਣਾ ਜੇ ਆਪਾਂ ਜਿਹੜੀ ਮਾਂ ਨੇ ਸਾਨੂੰ ਸਾਂਭਿਆ ਭਾਈ, ਜੇ ਆਪਾਂ ਬੁਢਾਪੇ ਦੇ ਵਿੱਚ ਉਹਦੀ ਦੇਖ ਰੇਖ ਨਹੀਂ ਕਰ ਸਕਦੇ ਤੇ ਕੰਮ ਹੀ ਕਰੀ ਜਾਂਦੇ ਹਾਂ ਤੇ ਫਿਰ ਉਹ ਕੰਮ ਦਾ ਵੀ ਕੀ ਫਾਇਦਾ? ਅੱਛਾ ਬਿਨਾਂ ਵੀ ਨਹੀਂ ਸਰਦਾ ਕੰਮ ਕੀਤੇ ਤੋਂ ਬਿਨਾਂ ਤੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ? ਇਸ ਕਰਕੇ ਨਾ ਇਹ ਬੜੀਆਂ ਮਤਲਬ ਗੁੰਝਲਦਾਰ ਹਾਲਾਤ ਨੇ। ਇਹ ਆਪਾਂ ਇੱਕ ਬਲੈਂਕਟ ਸਟੇਟਮੈਂਟ ਦੇ ਦਈਏ ਹਨਾ, ਉਹ ਠੀਕ ਨਹੀਂ ਰਹਿੰਦੀ। ਇਹ ਗੁੰਝਲਦਾਰ ਸਮਾਜ ਦੇ ਵਿੱਚ ਗੁੰਝਲਾਂ ਨੂੰ ਹੱਲ ਕਰਦੇ ਹੋਏ ਜਿਹੜੇ ਸਾਡੇ ਬਜ਼ੁਰਗ ਨੇ, ਜਦੋਂ ਇਹ ਫਾਦਰਸ ਡੇ ਮਦਰਸ ਡੇ ਆਉਂਦਾ, ਉਹਨਾਂ ਦੀਆਂ ਕੀ ਲੋੜਾਂ ਹੁੰਦੀਆਂ ਨੇ, ਉਹਨਾਂ ਵੱਲ ਥੋੜੀ ਜੀ ਜ਼ਿਆਦਾ ਤਵੱਕੋ ਦੇ ਕੇ ਸੋਚਣਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਮਿਟਮੈਂਟ ਕਰਨਾ ਵੀ ਸਾਡੇ ਬਜ਼ੁਰਗਾਂ ਨੂੰ ਜੇ ਕੋਈ ਤਕਲੀਫ ਹੋ ਰਹੀ ਹੈ, ਘੱਟੋ ਘੱਟ ਉਹ ਤਕਲੀਫ ਨੂੰ ਆਪਾਂ ਘਟਾਉਣ ਦੀ ਕੋਸ਼ਿਸ਼ ਕਰੀਏ। ਗੱਲ ਤਾਂ ਸਿਰਫ ਇੰਨੀ ਹੋਈ ਆ, ਵੈਸੇ ਵੀ ਬਜ਼ੁਰਗ ਸਾਥੋਂ ਬਹੁਤਾ ਕੁਛ ਨਹੀਂ ਚਾਹੁੰਦੇ ਹੁੰਦੇ, ਕਿਤੇ ਸ਼ਾਮ ਨੂੰ ਬੈਠ ਕੇ ਹਰ ਰੋਜ਼ 10 ਮਿੰਟ 5 ਮਿੰਟ ਗੱਲ ਕਰ ਲਈ, ਇੰਨੇ ਨਾਲ ਹੀ ਉਹਨਾਂ ਦੀ ਤਸੱਲੀ ਹੋ ਜਾਂਦੀ ਹੈ। ਬਸ ਇੰਨੀ ਕੁ ਗੱਲ ਹੀ ਹੁੰਦੀ ਆ ਵੀ ਸਾਰਾ ਦਿਨ ਉਡੀਕਦੇ ਰਹਿੰਦੇ ਆ, ਡਿਊਟੀ ਤੇ ਆਇਆ ਉਹ ਬਸ ਉਹਨਾਂ ਨੂੰ ਦੱਸਦੀ ਵੀ ਸਾਡਾ ਦਿਨ ਅੱਜ ਵਧੀਆ ਰਿਹਾ, ਜਾਂ ਕਈ ਵਾਰੀ ਆਪ ਹੀ ਪੁੱਛ ਲੈਂਦੇ ਪੁੱਤ ਤੇਰਾ ਦਿਨ ਕਿਵੇਂ ਰਿਹਾ ਅੱਜ, ਕਿਵੇਂ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਕਿਸੇ ਨਾਲ, ਹਨਾ ਕੋਈ ਮਤਲਬ ਚੰਗਾ ਕੰਮ ਚੱਲਦਾ ਤੇਰਾ? 2-4 ਗੱਲਾਂ ਹੁੰਦੀਆਂ ਤੇ ਪੁੱਛਣਾ ਕੀ ਹੁੰਦਾ ਵੀ ਮਾਤਾ ਤੇਰੇ ਗੋਡੇ ਗਿੱਟੇ ਠੀਕ ਨੇ, ਫੋਨ ਕਰ ਲਿਆ ਸੀ ਪਿੰਡ ਨਾਲ ਦੇ ਕਿਵੇਂ ਨੇ, ਕਹਾਣੀਆਂ ਸੁਣਨੀਆਂ ਹੁੰਦੀਆਂ 15-20 ਮਿੰਟ, ਹੋਰ ਉਹਨਾਂ ਨੇ ਕੀ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਜਿਹੜਾ ਪੈਸਾ ਪੂਸਾ ਅਸੀਂ ਕਮਾਉਣਾ ਸਭ ਫੋਕਾ, ਇੱਕ ਦਿਨ ਕੁਦਰਤ ਨੇ ਜਿਹਦੇ ਮਾਰਿਆ ਝਟਕਾ ਸਭ ਰੁਲ ਜਾਣਾ, ਬੰਦੇ ਨੇ ਮਿੱਟੀ ਚ ਮਿੱਟੀ ਹੋ ਜਾਣਾ, ਉਹਨਾਂ ਨੂੰ ਅਹਿਸਾਸ ਹੁੰਦਾ ਉਹ ਕੁਦਰਤ ਅੱਗੇ ਉਹਨਾਂ ਨੇ ਆਲਰੇਡੀ ਸਰੈਂਡਰ ਕੀਤਾ ਹੁੰਦਾ। ਇੱਕ ਉਮਰ ਤੋਂ ਬਾਅਦ ਦੇ ਵਿੱਚ ਜਾ ਕੇ ਬੰਦਾ ਸਰੈਂਡਰ ਕਰ ਦਿੰਦਾ ਨੇਚਰ ਅੱਗੇ ਵੀ ਮੈਨੂੰ ਪਤਾ ਵੀ ਇਹ ਦੁਨੀਆਂ ਤੋਂ ਤੁਰ ਤਾਂ ਜਾਣਾ ਹੀ ਆ, ਉਹ ਇਹੀ ਚਾਹੁੰਦਾ ਵੀ ਮੇਰਾ ਸਰੀਰ ਠੀਕ ਰਹੇ, ਮੇਰੇ ਬੱਚੇ ਮੇਰਾ ਪਰਿਵਾਰ ਠੀਕ ਰਹੇ ਤੇ ਬਸ ਖੁਸ਼ੀਆਂ ਮਾਣਨ ਨੂੰ ਉਹਨਾਂ ਨੂੰ ਮਤਲਬ ਇਹ ਨਹੀਂ, ਇਹ ਆਪਾਂ ਇਹ ਨਹੀਂ ਕਹਿੰਦੇ ਵੀ ਪੈਸੇ ਦੀ ਅਹਿਮੀਅਤ ਨਹੀਂ, ਉਹਨਾਂ ਨੂੰ ਪਤਾ ਵੀ ਪੈਸੇ ਦੀ ਅਹਿਮੀਅਤ ਬਹੁਤ ਆ, ਪਰ ਉਹਨਾਂ ਨੂੰ ਇਹ ਗੱਲ ਦਾ ਪਤਾ ਵੀ ਪੈਸੇ ਦੀ ਅਹਿਮੀਅਤ ਮਨੁੱਖੀ ਰਿਸ਼ਤਿਆਂ ਨਾਲੋਂ ਜ਼ਿਆਦਾ ਨਹੀਂ। ਤੇ ਫਿਰ ਜਦੋਂ ਸਾਡੇ ਚੋਂ ਕਈਆਂ ਦੀਆਂ ਮਾਵਾਂ ਜਾਂ ਕਈਆਂ ਦੇ ਪਰਿਵਾਰ ਬਜ਼ੁਰਗ ਜਦੋਂ ਇਹ ਮਹਿਸੂਸ ਕਰਦੇ ਨੇ ਨਾ ਵੀ ਸਾਡੇ ਜਿਹੜੇ ਬੱਚੇ ਨੇ ਉਹਨਾਂ ਚ ਮਤਲਬ ਸੰਵੇਦਨਾ ਜਿਹਨੂੰ ਕਹਿੰਦੇ ਆ, ਇੱਕ ਦੂਜੇ ਪ੍ਰਤੀ ਪਿਆਰ ਮੁਹੱਬਤ ਹੈ ਨਹੀਂ, ਤਾਂ ਮੇਰਾ ਖਿਆਲ ਉਹਨਾਂ ਨੂੰ ਕੁਝ ਨਾ ਲੂਜ਼ ਹੋਇਆ ਮਹਿਸੂਸ ਹੁੰਦਾ। ਉਹਨਾਂ ਨੂੰ ਲੱਗਦਾ ਵੀ ਸਾਡੇ ਪਤਾ ਨਹੀਂ ਕੁਛ ਕਹਿਣ ਸੁਣਨ, ਸਾਡੇ ਇਹਨਾਂ ਨੂੰ ਪਾਲਣ ਪੋਸ਼ਣ ਚ ਫਰਕ ਰਿਹਾ, ਪਰ ਵੱਡਾ ਫਰਕ ਤਾਂ ਸਮਾਜ ਦੇ ਵਿੱਚ ਹੁੰਦਾ। ਐਕਚੁਅਲੀ ਮਾਂ ਪਿਓ ਲੱਖ ਕੋਸ਼ਿਸ਼ਾਂ ਕਰ ਵੀ ਲੈਣ, ਅਗਲੀ ਜਨਰੇਸ਼ਨ ਆ ਜਿਹੜੀ ਉਹਦੇ ਤੇ ਜ਼ਿਆਦਾ ਅਸਰ ਆ ਜਿਹੜਾ ਉਹ ਆਲੇ ਦੁਆਲੇ ਦਾ ਹੁੰਦਾ, ਕਿਉਂਕਿ ਘਰੇ ਤਾਂ ਉਹਨਾਂ ਨੇ 8 ਘੰਟੇ ਰਹਿਣਾ, 8 ਘੰਟੇ ਸੌਂ ਜਾਣਾ ਤੇ 8 ਘੰਟੇ ਬਰਾਬਰ ਦੇ ਉਹਨਾਂ ਨੇ ਬਾਹਰ ਰਹਿਣਾ ਤੇ ਘਰੇ ਜਿਹੜਾ ਰਹਿਣਾ ਮਤਲਬ ਉਹ 8 ਘੰਟੇ ਸੌਣਾ। ਮਾਂ ਪਿਓ ਕੋਲ ਤਾਂ ਇੱਕ ਉਮਰ ਤੋਂ ਬਾਅਦ ਉਹ ਥੋੜਾ ਸਮਾਂ ਬਿਤਾਉਂਦੇ ਨੇ, ਇਸ ਕਰਕੇ ਅਸਰ ਖਾਸ ਕਰਕੇ ਜਵਾਨੀ ਦੇ ਵਿੱਚ ਬਾਹਰ ਦਾ ਹੀ ਹੁੰਦਾ। ਅੱਜ ਕੱਲ ਕਾਫੀ ਔਖਾ ਜੀ ਵੀ ਪਰਿਵਾਰ ਦੀਆਂ ਪਰੰਪਰਾਵਾਂ ਨੂੰ ਅੱਗੇ ਤੋਰਨਾ, ਹਨਾ ਉਹ ਆਪਾਂ ਨੂੰ ਕਈ ਵਾਰੀ ਨਾ ਵੈਸੇ ਆਪਾਂ ਕਹਿ ਦਿੰਦੇ ਆਪਾਂ ਨੂੰ ਲੱਗਦਾ ਹੁੰਦਾ ਵੀ ਬਾਹਰੋਂ ਆਈ ਜਿਹੜੀ ਵਿਆਹ ਹੋਇਆ ਤੇ ਮੁੰਡਾ ਜਿਹੜਾ ਪੱਟਿਆ ਗਿਆ ਖਰਾਬ ਹੋ ਗਿਆ, ਉਹ ਐਡੀ ਗੱਲ ਨਹੀਂ ਹੁੰਦੀ ਗੀ। ਮੈਨੂੰ ਲੱਗਦਾ ਬਈ ਉਹ ਦੋਸ਼ ਆ ਜਿਹੜਾ ਜ਼ਿਆਦਾ ਬਾਹਰੋਂ ਆਉਣ ਵਾਲੀ ਤੇ ਦੇ ਦਿੱਤਾ ਜਾਂਦਾ, ਹਾਲਾਂਕਿ ਉਹਨੇ ਵੀ ਇੱਕ ਦਿਨ ਮਾਂ ਬਣਨਾ ਹੀ ਹੁੰਦਾ। ਗੱਲ ਤਾਂ ਦੋਨੋਂ ਪਾਸੇ ਵਿਗੜਦੀ ਆ, ਹੈਨਾ ਪਰਿਵਾਰ ਨੂੰ ਚਲਾਉਣਾ ਦੇਖੋ ਮਾਂ ਪਿਓ ਨੇ ਚਲਾ ਲਿਆ, ਉਹਨਾਂ ਦੇ ਕੱਢ ਯੂਨਿਟ ਸੀ, ਸਾਡੇ ਸਮਾਜ ਨੇ ਬੱਚਿਆਂ ਦਾ ਯੂਨਿਟ ਹੀ ਅਲੱਗ ਬਣਾ ਤਾ, ਉਹ ਬੱਚੇ ਸੋਚਦੇ ਨੇ ਸਾਡਾ ਅਲੱਗ ਆ, ਮਾਂ ਪਿਓ ਦਾ ਅਲੱਗ ਆ, ਇੱਥੇ ਹੀ ਬੇਸਿਕ ਫਰਕ ਰਿਹਾ ਹੋਇਆ। ਅੱਛਾ ਜੇ ਉਹਨਾਂ ਨੂੰ ਇੰਨਾ ਜ਼ਿਆਦਾ ਰਲਗੜ ਕਰਦੀ ਹੈ ਸਾਂਝੇ ਪਰਿਵਾਰਾਂ ਵਾਂਗੂ, ਤੇ ਉਹਦੇ ਚ ਵੀ ਬਹੁਤ ਵੱਡੇ ਨੁਕਸ ਨੇ। ਸਾਂਝੇ ਪਰਿਵਾਰਾਂ ਚ ਜਿਹੜੇ ਲੋਕ ਰਹੇ ਨੇ ਉਹਨਾਂ ਦੀ ਮਾਨਸਿਕਤਾ ਕਈ ਵਾਰੀ ਡਿਵੈਲਪ ਨਹੀਂ ਕਰਦੀ। ਇੱਕੋ ਹੀ ਜਿਹੜਾ ਵਿਅਕਤੀ ਹੁੰਦਾ, ਕੋਈ ਚਾਚਾ ਤਾਇਆ ਪਿਓ ਦਾਦਾ ਜਿਹਦੇ ਥੱਲੇ ਪਰਿਵਾਰ ਹੁੰਦਾ, ਉਹ ਜਿਵੇਂ ਬੋਰਡ ਦੇ ਥੱਲੇ ਕਹਿੰਦੇ ਆ ਨਾ, ਵੱਡੇ ਦਰਖਤ ਦੇ ਥੱਲੇ ਛੋਟੇ ਦਰਖਤ ਉੱਗਦੇ ਨਹੀਂ, ਦੂਜਿਆਂ ਦੀ ਪਰਸਨੈਲਿਟੀ ਨਹੀਂ ਡਿਵੈਲਪ ਹੁੰਦੀ। ਬੜਾ ਕੁਝ ਹੈ ਜੀ, ਬੜਾ ਗੁੰਝਲਦਾਰ ਆ ਸਾਡਾ ਸਮਾਜ, ਪਰਿਵਾਰ ਵੀ ਗੁੰਝਲਦਾਰ ਆ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਮਾਵਾਂ ਨੇ ਜਿਹੜੀਆਂ ਉਹ ਜੀ ਇੰਨੀ ਕੁ ਸੈਕਰੀਫਾਈਸ ਹੁੰਦੀਆਂ, ਉਹਦੇ ਇੰਨੀ ਕੁ ਕੁਰਬਾਨੀ ਹੁੰਦੀ ਆ। ਉਹ ਮੇਰੇ ਕਹਿਣ ਨਾਲ ਕੁਰਬਾਨੀ ਵੱਧ ਜਾਂ ਘੱਟ ਨਹੀਂ ਜਾਣੀ, ਪਰ ਉਹ ਮਹਿਸੂਸ ਕਰਨ ਦੀ ਗੱਲ ਆ ਜੀ, ਐਡੀ ਵੱਡੀ ਕੁਰਬਾਨੀ ਆ ਦੁਨੀਆਂ 'ਚ। ਮੈਂ ਕਹਿੰਦਾ ਜੀ ਹੋਰ ਇਸ ਤੋਂ ਵੱਡੀ ਕੁਰਬਾਨੀ ਕੋਈ ਹੋ ਹੀ ਨਹੀਂ ਸਕਦੀ। ਜੇ ਕੋਈ ਬੰਦਾ ਕਹਿੰਦਾ ਨਾ ਜੀ ਮੈਂ ਸਿਰ ਕਟਾ ਦੂੰਗਾ, ਮੇਰੀ ਕੁਰਬਾਨੀ ਉਹ ਛੋਟੀ ਆ, ਮਾਂ ਦੀ ਕੁਰਬਾਨੀ ਨਾਲ ਉਹ ਵੀ ਛੋਟੀ ਆ, ਮਤਲਬ ਕੁਦਰਤ ਨੇ ਸਾਡੇ ਅੰਦਰ ਇਹੋ ਜਿਹੀ ਸੰਵੇਦਨਾ ਭਰੀ ਹੋਈ ਆ ਬਈ ਮਾਂ ਨੂੰ ਪਤਾ ਨਹੀਂ ਕਿੱਥੋਂ ਕਿਹੜੀਆਂ ਤਰੰਗਾਂ ਮਾਂ ਦੇ ਦਿਮਾਗ 'ਚ ਆਉਂਦੀਆਂ, ਉਹ ਫੱਟ ਪੁੱਜ ਲੈਂਦੀ, ਕਿਉਂਕਿ ਉਹਨੂੰ ਸਾਰਾ ਪਤਾ। ਉਹਦੇ ਸਰੀਰ ਦਾ ਐਕਚੁਅਲੀ ਐਕਸਟੈਂਸ਼ਨ ਹੀ ਆ ਨਾ, ਬੱਚੇ ਆ ਜਿਹੜੇ ਉਹ ਮਾਂ ਪਿਓ ਦੇ ਸਰੀਰਾਂ ਦੀ ਐਕਸਟੈਂਸ਼ਨ ਨੇ। ਤੇ ਜਿਹੜੀ ਗੱਲ ਤੁਸੀਂ ਕਹੀ ਆ ਨਾ ਵੀਰ ਜੀ ਬਈ ਇਹ 15-20 ਸਾਲ ਬਾਅਦ ਪਤਾ ਲੱਗਦਾ, ਇਹ ਠੀਕ ਆ। ਜਿੰਨੀ ਦੇਰ ਤੱਕ ਇੱਕ ਖਾਸ ਲੈਵਲ ਤੱਕ ਇਨਸਾਨ ਦੀ ਪਰਸਨੈਲਿਟੀ ਡਿਵੈਲਪ ਨਹੀਂ ਹੁੰਦੀ, ਉਮਰ ਇੱਕ ਖਾਸ ਲੈਵਲ ਤੱਕ ਨਹੀਂ ਪਹੁੰਚਦੀ, ਉਹਨੂੰ ਨਹੀਂ ਪਤਾ ਲੱਗਦਾ। ਇਹ ਵਿਗਿਆਨਕ ਆ, ਇਹ ਕੁਦਰਤੀ ਵੀ ਆ। ਹੁਣ ਛੋਟਾ ਹੁੰਦਾ ਬੱਚਾ 12 ਸਾਲ ਦਾ ਥੋੜਾ ਫੀਲਿੰਗਸ ਨੂੰ ਸਮਝਣ ਲੱਗ ਜੂਗਾ, 14-15 ਸਾਲ ਦਾ ਜਦੋਂ ਜਵਾਨ ਹੁੰਦਾ ਉਹ ਫੀਲਿੰਗ ਸਮਝੂਗਾ ਫੀਮੇਲਸ ਦੀਆਂ, ਪਰ ਜਿਹੜੀਆਂ ਆਪਣੀ ਉਮਰ ਦੀਆਂ ਫੀਮੇਲਸ ਆ, ਕਿਉਂਕਿ ਕੁਦਰਤ ਉਹਦੇ ਵਿੱਚ ਉਹਦੇ ਹਾਰਮੋਨਸ ਦੇ ਵਿੱਚ ਕੁਦਰਤ ਇਸ ਤਰ੍ਹਾਂ ਐਂਟਰ ਕਰਦੀ ਆ ਕਿ ਉਹ ਹਮ ਉਮਰ ਲੋਕਾਂ ਦੀਆਂ ਫੀਲਿੰਗ ਸਮਝਦੇ ਆ, ਉਹ ਬੁੜਿਆਂ ਦੀਆਂ ਫੀਲਿੰਗ ਨਹੀਂ ਸਮਝਦੇ। ਤੇ ਅੱਗੇ ਦੂਜੇ ਇਹ ਦੂਸਰੇ ਪਾਸੇ ਵੀ ਟਰੂ ਆ ਬਈ, ਜਿਹੜੇ ਮਾਂ ਪਿਓ ਨੇ ਉਹਨਾਂ ਨੇ ਆਪਣੀ ਜਵਾਨੀ ਜਿਹੜੀ ਉਹ 40-50 ਸਾਲ ਪਹਿਲਾਂ ਗੁਜ਼ਾਰੀ ਹੁੰਦੀ ਆ, ਉਦੋਂ ਸਮਾਜ ਦੇ ਹਾਲਾਤ ਹੋਰ ਹੁੰਦੇ ਨੇ, ਇਸ ਕਰਕੇ ਨਵੇਂ ਲੋਕਾਂ ਦੇ ਉਹ ਹਾਲਾਤ, ਨਵੇਂ ਲੋਕਾਂ ਦੀਆਂ ਗੱਲਾਂ ਉਹ ਨਹੀਂ ਸਮਝ ਸਕਦੇ ਗੇ। ਇਹੀਓ ਕੁਦਰਤ ਆ, ਇਹੀਓ ਸਾਡਾ ਸਮਾਜ ਆ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਸਾਰਿਆਂ ਨੇ ਖੁਸ਼ ਰਹਿਣਾ ਤੇ ਮਾਂ ਪਿਓ ਨੂੰ ਖੁਸ਼ ਰੱਖਣਾ। ਜਿਹੜਾ ਬਸ ਇਹ ਕਲਾ ਸਿੱਖ ਗਿਆ ਉਹ ਸੋਹਣੀ ਜ਼ਿੰਦਗੀ ਜਿਉਂ ਗਿਆ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ ਆ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਹਾਂਜੀ ਸਤਿ ਸ਼੍ਰੀ ਅਕਾਲ
ਜੀ, ਠੀਕ ਠਾਕ ਹੋ?
ਹਾਂਜੀ 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 ਠੀਕ ਆ, ਥੈਂਕ ਯੂ। ਅੱਛਾ ਪ੍ਰਾਜ ਸਾਹਿਬ, ਤੇ ਆਪਾਂ ਨੂੰ ਵੀ ਹੁਣ ਕਿੰਨੇ ਚਿਰ ਆਇਆਂ ਨੂੰ ਹੋ ਗਿਆ ਜਿੱਦਾਂ, ਤੇ ਇੱਥੇ ਚਲੋ ਹੁਣ ਇੰਡੀਆ ਦੇ ਤਾਂ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਕਈਆਂ ਨੂੰ ਹੁਣ ਦੂਸਰੇ ਕਲਚਰ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ।
ਹਾਂਜੀ
ਆਪਾਂ ਹੁਣ ਕਹਿ ਲਓ ਵੀ ਜਿਸ ਕੰਟਰੀ ਦੇ ਵਿੱਚ ਆਏ ਆ ਉਹਨਾਂ ਦੇ ਕਲਚਰ ਦੇ ਵਿੱਚ ਤੁਸੀਂ ਜਿੱਥੇ ਕੋਈ ਇੱਦਾਂ ਮਾਵਾਂ ਪੁੱਤਾਂ ਮਾਵਾਂ ਤਿਆਰੀਆਂ ਜਾਂ ਪਿਓ ਪੋਤਰੀਆਂ ਪਿਓ ਧੀਆਂ ਇੱਦਾਂ ਦੇ ਕੰਪਲੈਕਸ ਆਉਂਦੇ ਹੈਗੇ ਆ ਜੇ ਉਹਨਾਂ ਦੀਆਂ ਜਾ ਰਹੀਆਂ ਇੱਦਾਂ ਦੀਆਂ ਕੰਪਲੇਨਾਂ
ਘੱਟ ਆ ਜੀ, ਹੈ ਨਹੀਂ ਇਸ ਕਲਚਰ ਦੇ ਵਿੱਚ, ਇਹ ਆਪਣੇ ਕਲਚਰ ਚ ਹੀ ਆਉਂਦੀਆਂ, ਬਾਕੀ ਕਲਚਰ ਚ ਬਹੁਤ ਘੱਟ ਨੇ।
ਹਾਂਜੀ ਮੈਨੂੰ ਮੈਂ ਪਹਿਲਾਂ ਮੈਂ ਕਿਹਾ ਇਹਨੂੰ ਜਸਟੀਫਾਈ ਕਰ ਲਾ ਤੇ ਅੱਛਾ ਪ੍ਰਾਜ ਸਾਹਿਬ ਕਰ ਲਿੱਤਾ ਤੇ ਆਪਣੇ ਕਲਚਰ ਦੇ ਵਿੱਚ ਇਹਦੀਆਂ ਚੀਜ਼ਾਂ ਗਵਰਨਮੈਂਟਾਂ ਨੇ ਵੀ ਜਦੋਂ ਕਰਦੇ ਸਾਰਿਆਂ ਨੇ ਇਸ ਤਰੀਕੇ ਨਾਲ ਹਨਾ ਉਹਨੂੰ ਡਿਵੈਲਪ ਕੀਤਾ ਆ, ਇਸ ਤਰੀਕੇ ਦਾ ਮਾਇੰਡ ਭੋਲ ਕੇ ਪਾਤਾ ਆ ਤੇ ਜਿਹੜਾ ਨਿਆਣਾ ਕੋਈ ਮਾਂ ਪਿਓ ਨੂੰ ਕੋਈ ਮਾੜਾ ਜਾਂ ਕਿਤੇ ਤਕਲੀਫਾਂ ਨਹੀਂ ਬੁਲਾਦਾ ਜਾਂ ਉਹਨਾਂ ਨੂੰ ਨਹੀਂ ਟਾਈਮ ਸਿਰ ਪਹੁੰਚਦਾ ਤਾਂ ਉਹਦਾ ਬਸ ਕਹਿੰਦਾ ਵੀ ਜੀਣਾ ਹੀ ਉੱਪਰ ਕਰ ਸਕਦੇ ਵੀ ਮੈਥੋਂ ਜੀ ਕਾਹਦਾ ਇਹ ਮਾਂ ਨੇ ਜੰਮਿਆ ਜਾਂ ਕਿੱਦਾਂ ਦਾ ਜਾਂ ਆਸੇ ਪਾਸੇ ਵਾਲੇ ਗੱਲਾਂ ਕਰ ਕਰਕੇ ਜਾਂ ਕੋਈ ਕਿਤੇ ਮਾਂ ਦੇ ਕੋਈ ਇੱਦਾਂ ਦੀ ਗੱਲ ਹੋ ਗਈ ਇਹਨੇ ਨਿਆਣਿਆਂ ਦਾ ਕਿੱਦਾਂ ਸੁਣੂ ਉਹ ਇੱਦਾਂ ਦਿਮਾਗ ਦੇ ਵਿੱਚ ਪਾਇਆ ਤੇ ਦੂਜਾ ਪਾਸਾ ਸੋਚ ਗਈ ਜੀ ਚਲੋ ਹੁਣ ਜਿੱਦਾਂ ਹੁਣ ਇੱਥੇ ਰਿਟਾਇਰਮੈਂਟ ਹੋਮ ਨਰਸਿੰਗ ਹੋਮ ਸੈਟਅਪ ਕੀਤੇ ਆ ਹੁਣ ਆਪਾਂ ਭਾਵੇਂ ਕਿੰਨੇ ਵੀ ਚੰਗੇ ਹੋਈਏ ਭਾਵੇਂ ਕਿੰਨੇ ਵੀ ਤਿਆਰ ਕਰਦੇ ਹੋਈਏ ਆਪਾਂ ਉਸ ਤਰੀਕੇ ਦੇ ਨਾਲ ਲੋਕਾਂ ਉੱਪਰ ਕਰ ਹੀ ਨਹੀਂ ਸਕਦੇ ਸਿਰਫ ਇਮੋਸ਼ਨਲੀ ਜੇ ਬਸ ਪੈਰ ਫੜ ਲਏ ਸਿਰ ਘੁੱਟਣਾ ਤੇ ਬਸ ਜੀ ਮੈਨੂੰ ਤੇ ਤੋਂ ਬਿਨਾਂ ਕੁਛ ਨੀ ਤੁਸੀਂ ਮੇਰੀ ਮਾਂ ਆ ਇਹ ਜਿਹੜੀ ਇਮੋਸ਼ਨਲੀ ਗੱਲਾਂ ਕਰਕੇ ਤੇ ਉਹ ਇਹੋ ਜਿਹਾ ਜਗੜ ਜੰਗ ਜਿਹਾ ਪਾ ਆ ਉਹ ਨਾ ਵਿਚਾਰੇ ਮਾਂ ਪਿਓ ਨੂੰ ਚਲੋ ਕੋਈ ਖਬਰ ਆਉਂਦਾ ਆ ਤੇ ਨਾ ਹੀ ਨਿਆਣਿਆਂ ਨੂੰ ਕੋਈ ਸੈਟਿਸਫੈਕਸ਼ਨ ਹੁੰਦੀ ਆ ਤੇ ਉਹਦੇ ਅਗਰ ਹੁੰਦਾ ਜਾਂਦਾ ਤੇ ਗਵਰਨਮੈਂਟ ਐਨ ਚੁੱਪ ਕਰਕੇ ਸਾਈਡ ਤੇ ਬੈਠੀਆਂ ਤੇ ਉਹਨਾਂ ਨੂੰ ਇਸੇ ਤਰੀਕੇ ਦਾ ਨਿਆਣਿਆਂ ਦੇ ਗੱਲ ਪਾਇਆ ਤੇ ਨਿਆਣੇ ਮਰਨ ਕਾਰਨ ਜੋ ਮਰਜ਼ੀ ਹੋਣ ਉਹਨਾਂ ਨੇ ਦੇਖਣੇ ਆ ਤੇ ਉਹਨਾਂ ਨੂੰ ਕਿਤੇ ਰਿਟਾਇਰਮੈਂਟ ਹੋਮ ਨਰਸਿੰਗ ਹੋਮ ਵਧੀਆ ਤਰੀਕੇ ਨਾਲ ਕਿਤੇ ਸਟੈਬਲਿਸ਼ ਨਾ ਕਰਨੇ ਪੈ ਜਾਣ ਤੇ ਇਸ ਕਰਕੇ ਉਹਨਾਂ ਨੇ ਇਮੋਸ਼ਨਲੀ ਧਰਮ ਦੇ ਵਜੋਂ ਜਿਹੜੇ ਗੂੜੇ ਪਾ ਕੇ ਤੇ ਉਹੀ ਗੱਲ ਦੇ ਪੁਜਾਰੀ ਕੱਢ ਕੇ 100% ਇਹ ਗੱਲ ਸਹੀ ਆ ਤੇ ਚਾਹੇ ਕੁਛ ਵੀ ਹੋਈ ਟਾਈਮ ਟੂ ਟਾਈਮ ਹਰ ਇੱਕ ਨੇ ਸਟੈਪ ਬਾਈ ਸਟੈਪ ਅੱਗੇ ਹੋਣਾ ਆ ਤੇ ਉਸ ਨਾ ਤਾਂ ਟਾਈਮ ਕੈਚ ਅਪ ਹੋਣਾ ਤੇ ਨਾ ਹੀ ਉਸ ਤਰੀਕੇ ਦੇ ਨਾਲ ਜਿੱਦਾਂ ਐਕਸਪੈਕਟੇਸ਼ਨ ਹੁੰਦੀ ਆ, ਨਾ ਹੀ ਨਿਆਰੇ ਮਾਂ ਪੇ ਨੂੰ ਦੇਖ ਸਕਦੇ ਆ ਤੇ ਨਾ ਹੀ ਮਾਂ ਪੇ ਚਲੋ ਕਿ ਉਹਨਾਂ ਨੂੰ ਛੱਡ ਸਕਦੇ ਆ, ਤੇ ਇਹ ਚੀਜ਼ਾਂ ਨੂੰ ਆਪਾਂ ਨੂੰ ਇੱਕ ਦੇ ਹਿਸਾਬ ਨਾਲ ਜਿੰਨਾ ਤੱਕ ਕਲਚਰ ਦੇ ਵਿੱਚ ਆਪਾਂ ਅਡੋਪਟ ਨਹੀਂ ਹੋਣਾ ਆਪਾਂ ਨੂੰ ਇਹ ਸਮੱਸਿਆ ਵਾ, ਤੇ ਇਸੇ ਕਰਕੇ ਸਾਡਾ ਕੰਟਰੀ ਜਾਂ ਸਾਰਾ ਕੁਝ ਚਲੋ ਕੋਈ ਬੈਕਵਰਡ ਆ ਤੇ ਆਪਾਂ ਤਰੱਕੀ ਨਹੀਂ ਕਰ ਸਕਦੇ ਤੇ ਆਪਾਂ ਇੱਥੇ ਵੀ ਕਹਿਣਾ ਤੇ ਕੰਮ ਖਾਸ ਕਰੀ ਜਾਂਦੇ ਹਾਂ। ਥੈਂਕ ਯੂ।
ਮਿਹਰਬਾਨੀ ਜੀ, ਬਹੁਤ ਲੋਜੀਕਲ ਗੱਲ ਕੀਤੀ ਹੈ ਤੁਸੀਂ, ਬਿਲਕੁਲ ਠੀਕ ਹੈ। ਵੈਸੇ ਮੈਂ ਇਹ ਇਸ ਗੱਲ ਦਾ ਪਹਿਲਾਂ ਮੈਂ ਨਾ ਥੋੜਾ ਜਿਹਾ ਸੰਕੇਤ ਦੇ ਗਿਆ ਸੀ, ਇਸ ਇੱਥੇ ਦੇ ਸਿਸਟਮ ਦੇ ਵਿੱਚ ਕਾਫੀ ਗੱਲਾਂ ਇਹਨਾਂ ਨੇ ਸੋਲਵ ਕਰ ਲਈਆਂ ਨੇ, ਹਨਾ, ਇਹਨਾਂ ਦੇ ਰੌਲੇ ਰੱਪੇ ਘੱਟ ਪੈਂਦੇ ਨੇ, ਸਾਡੇ ਜ਼ਿਆਦਾ ਪੈਂਦੇ ਨੇ। ਗੱਲ ਤਾਂ ਚਲੋ ਆਪਾਂ ਉਹੀ ਕਰ ਰਹੇ ਸੀ ਵੀ ਮਦਰਸ ਡੇ ਤੇ ਜਿਹੜੀ ਹੈਗੀ ਆ, ਇਹ ਠੀਕ ਆ ਗੱਲ ਤੁਹਾਡੀ। ਕਈ ਵਾਰੀ ਹੁੰਦਾ ਐ ਵੀ ਕੁਛ ਖਾਸ ਗੱਲਾਂ ਹੁੰਦੀਆਂ ਨੇ ਉਹਦੇ ਕਰਕੇ ਵੀ ਜਿਹੜੇ, ਜਾਂ ਕਈ ਵਾਰੀ ਮਾਂ ਪਿਓ ਵੀ ਇੱਕ ਬੱਚੇ ਦਾ ਪੱਖ ਕਰਦੇ ਹੁੰਦੇ ਨੇ ਤੇ ਦੂਜੇ ਦਾ ਨਹੀਂ ਵੀ ਕਰਦੇ, ਬਹੁਤ ਗੱਲਾਂ ਹੁੰਦੀਆਂ ਨੇ। ਪਰ ਕੁਛ ਵੀ ਆ ਇਸ ਦੇ ਬਾਵਜੂਦ ਵੀ ਮਾਂ ਦੀ ਜਿਹੜੀ ਹਸਤੀ ਆ, ਮਾਂ ਦੀ ਜਿਹੜੀ ਅਹਿਮੀਅਤ ਆ, ਉਹਦੇ ਤੋਂ ਕੋਈ ਮਤਲਬ ਉਹਦੇ ਤੋਂ ਮੈਂ ਕਹਿੰਦਾ ਵੀ ਉਹਦੀ ਮਾਂ ਦੀ ਅਹਿਮੀਅਤ ਨੂੰ ਘਟਾ ਕੇ ਵੇਖਣਾ,
ਹਨਾ।
ਹਾਂਜੀ 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 ਬਿਲਕੁਲ, ਤੁਹਾਡਾ ਹੀ ਟਾਈਮ ਆ ਜੀ।
ਤੇ ਨਿਆਣੇ ਆ ਉਹਨਾਂ ਨੂੰ 12 ਪੜ੍ਹਾਓ, 12 ਤੱਕ ਸਕੂਲ ਲੈ ਕੇ ਜਾਓ, ਹਰ ਇੱਕ ਮਾਂ ਪੇ ਦੀ ਤੇ ਨਿਆਣੇ ਆ ਉਹਨਾਂ ਨੂੰ ਡਿਊਟੀ ਆ, ਫਿਰ ਤੁਸੀਂ ਇਹਨਾਂ ਨੂੰ ਸਕੂਲੇ ਛੱਡੋ, ਤੇ ਉਸ ਵੇਲੇ ਤੱਕ ਉਹ 18 ਸਾਲ ਦੇ ਹੋ ਜਾਂਦੇ ਆ, ਤੇ 18 ਸਾਲ ਦੇ ਕਹਿ ਲਓ ਕਿ ਜਿਵੇਂ ਕਿ ਉਹ ਕਹਿੰਦੇ ਆ ਵੀ ਬਾਈ ਹੁਣ ਤੁਸੀਂ ਚਾਹੇ ਸਾਡੇ ਨਾਲ ਰਹਿਣਾ, ਰਹਿਣ ਦਿਓ, ਬਾਹਰ ਜਾ ਕੇ ਆਪਣਾ ਇਹ ਕਿਵੇਂ ਜ਼ਿੰਦਗੀ ਚੱਲਣਾ ਹੈ ਤੇ ਤੁਸੀਂ ਇੱਥੋਂ ਪਿੱਤਰ ਹੋਵੋ ਤੋਂ ਨਿਕਲੋ ਬਾਹਰ, ਤੇ ਉਹ ਚੀਜ਼ਾਂ ਦੇ ਨਾਲ ਉਹ ਬਹੁਤ ਛੇਤੀ ਡਿਵੈਲਪ ਵੀ ਹੁੰਦੇ ਆ ਤੇ ਸਿੱਖਦੇ ਵੀ ਆ ਤੇ ਆਪਣਾ ਆਪ ਸੰਭਲ ਵੀ ਜਾਂਦੇ ਆ। ਤੇ ਸ਼ਾਇਦ ਤੁਸੀਂ ਇੱਕ ਕਹਾਣੀ ਪੜ੍ਹੀ ਹੋਣੀ ਆ ਆਪਣੇ ਊਸ਼ੋ ਦੀ, ਤੇ ਉਹ ਊਸ਼ੋ ਕਹਿੰਦਾ ਤੇ ਇੱਕ ਵਾਰੀ ਕਹਿੰਦਾ ਤੇ ਇੱਕ ਬਿੱਜੜਾ ਵੀ ਜਿਹੜਾ ਹੁੰਦਾ ਦਰਖਤ ਦੇ ਨਾਲ ਲੱਗਾ, ਤੇ ਆਲਣੇ ਦੇ ਵਿੱਚ ਇੱਕ ਚਿੜੀ ਨੇ ਤੇ ਬੱਚਿਆਂ ਨੂੰ ਜਨਮ ਦਿੱਤਾ, ਤੇ ਉਹ ਚਿੜੀ ਉਹਦੇ ਬਿੱਜੜੇ ਦਾ ਮੂੰਹ ਥੱਲੇ ਨੂੰ ਹੁੰਦਾ, ਹਾਂਜੀ ਚਲੋ ਕਿ ਗਰਾਊਂਡ ਵੱਲ ਨੂੰ, ਤੇ ਉਹ ਜਦੋਂ ਦੇਖਿਆ ਤੇ ਨਿਆਣੇ ਥੋੜੇ ਜਿਹਾ ਠੀਕ ਹੋ ਗਿਆ ਤੇ ਹੁਣ ਬਾਹਰ ਫਿਰਨ ਤੋਰਨ, ਤੇ ਉਹ ਚਿੜੀ ਥੱਲੇ ਉਹਦਾ ਤੇ ਥੋੜੇ ਉੜਿਆ ਕਰੇ ਤੇ ਨਿਆਣੇ ਉਸ ਤੋਂ ਦੇਖਿਆ ਕਰਦੇ ਬਾਹਰ ਮਾਂ ਸਾਡੀ ਉੜ ਵੀ ਸਕਦੀ ਆ ਤੇ ਅਸੀਂ ਵੀ ਨਿਕਲੀਏ, ਤੇ ਜਦੋਂ ਥੱਲੇ ਫਲੋਰ ਵੱਲ ਦੇਖਿਆ ਕਰ ਤਾਂ ਫੇਰ ਪਿੱਛੇ ਮੁੜ ਗਿਆ ਕਰਨ, ਤੇ ਉਹਨਾਂ ਨੂੰ ਲੱਗਿਆ ਕਿ ਅਸੀਂ ਜੇ ਨਿਕਲੇ ਤੇ ਸਭ ਹੋਰ ਹੋਣਾ ਨੀ ਤੇ ਅਸੀਂ ਡਿੱਗਿਆ ਥੱਲੇ, ਤੇ ਉਸ ਮਾਂ ਨੇ ਦੇਖਿਆ ਵੀ ਜਿੰਨਾ ਚਿਰ ਨਿਕਲਦੇ ਹੀ ਨੀ ਬਾਹਰ ਤੇ ਇਹ ਕੀ ਗੱਲ ਬਣੀ ਹੈ ਨਾ, ਤੇ ਉਹਨੇ ਕੀ ਕੀਤਾ ਭੋਂ ਫੜ ਕੇ ਪਟਕਾ ਆ ਕੇ ਥੱਲੇ ਸਰੋ, ਉਹ ਜਦੋਂ ਥੱਲੇ ਆਣ ਕੇ ਸੜਕ ਤੇ ਡਿੱਗੇ ਤੇ ਉਹ ਮਾਂ ਉਹਨਾਂ ਦੀ ਚਲ ਗਈ ਉੱਥੋਂ,
ਬਿਲਕੁਲ ਧੰਨਵਾਦ ਜੀ ਤੁਹਾਡਾ, ਬਿਲਕੁਲ ਜੀ ਪੰਛੀਆਂ ਦੇ ਵਿੱਚ ਆਮ ਵਰਤਾਰਾ ਹੈ, ਜਿਹੜੇ ਪੰਛੀ ਨੇ ਨਾ ਉਹ ਬਿਲਕੁਲ ਠੀਕ ਆ ਤੁਹਾਡੀ ਗੱਲ, ਉਹ ਐਕਚੁਅਲੀ ਗੱਲ ਉੱਥੇ ਆ ਗਈ ਨਾ ਕੁਦਰਤ, ਇੱਕ ਤਾਂ ਕੁਦਰਤ ਦਾ ਨਿਜ਼ਾਮ ਆ, ਕੁਦਰਤ ਜਿਹੜੀ ਹੈਗੀ ਆ ਉਹ ਸੈਲਫ ਡਰਿਵਨ ਆ, ਕੁਦਰਤ ਆਪਣੇ ਆਪ ਚੱਲਦੀ ਆ, ਕੁਦਰਤ ਦੇ ਵਿੱਚ ਸਾਰਾ ਕੁਝ ਹੁੰਦਾ, ਪਰ ਗੱਲ ਇਹ ਆ ਵੀ ਬਾਕੀ ਜਾਨਵਰਾਂ ਪੰਛੀਆਂ ਨੇ ਕਿਹੜਾ ਸਕੂਲਾਂ ਚ ਪੜ੍ਹਨਾ ਹੁੰਦਾ, ਹਾਂਜੀ ਉਹਨਾਂ ਨੇ ਕਿਹੜਾ ਬਿਜ਼ਨਸ ਕਰਨਾ, ਉਹਨਾਂ ਨੇ ਕਿਹੜਾ ਇਸ ਤਰ੍ਹਾਂ ਦੇ ਘਰ ਬਣਾਉਣੇ ਨੇ 3,000 ਸਕੁਅਰ ਫੀਟ 5,000 ਸਕੁਅਰ ਫੁੱਟ, ਨਾ ਉਹਨਾਂ ਨੇ ਮਿਜ਼ਾਈਲਾਂ ਬਣਾਉਣੀਆਂ ਨੇ ਨਾ ਉਹਨਾਂ ਨੇ ਰਾਕਟ ਬਣਾਉਣੇ, ਗੱਲ ਬਿਲਕੁਲ ਠੀਕ ਆ। ਕੁਦਰਤ ਦੇ ਵਿੱਚ ਤਾਂ ਇਹ ਆ ਬਈ ਬਈ ਜਿਉਂਦੀ ਜਾਗਦੀ ਚੀਜ਼ ਉਹ ਰਹਿੰਦੀ ਹੈ ਜਿਹੜੀ ਆਪਣੇ ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦੀ ਆ, ਹਾਲਾਤਾਂ ਦੇ ਮੁਤਾਬਕ ਬਦਲਦੀ ਆ, ਹਾਂਜੀ ਕਈ ਵਾਰੀ ਹਾਲਾਤਾਂ ਦੇ ਅਨੁਕੂਲ ਚੱਲਦੀ ਆ, ਪਰ ਕਈ ਵਾਰੀ ਹਾਲਾਤ ਖਰਾਬ ਹੋ ਜਾਣ ਤਾਂ ਉਹ ਹਾਲਾਤਾਂ ਨੂੰ ਵੀ ਥੋੜਾ ਬਹੁਤ ਮਤਲਬ ਜੇ ਹੁਣ ਕੋਈ ਭੁੱਖਾ ਮਰਦਾ ਕੋਈ ਉਹ ਜਾਨ ਉਹ ਮਤਲਬ ਉਹ ਕਾਰਨੀਵੋਰ ਕਹਿੰਦੇ ਆ ਉਹਨੂੰ ਜਿਹੜਾ ਜਾਨਵਰਾਂ ਨੂੰ ਖਾਂਦਾ ਦੂਜਿਆਂ ਨੂੰ, ਜੇ ਉਹ ਬੈਠਾ ਰਹੂਗਾ ਤੇ ਉਹ ਭੁੱਖਾ ਮਰ ਜੂਗਾ, ਜੇ ਉਹ ਕਿਸੇ ਦਾ ਭੱਜ ਕੇ ਸ਼ਿਕਾਰ ਕਰੂਗਾ ਤੇ ਫੇਰ ਹੀ ਉਹਨੇ ਜਿਉਂਦਾ ਰਹਿਣਾ। ਦੂਜੇ ਪਾਸੇ ਕੁਦਰਤ ਦੇ ਵਿੱਚ ਇਹੋ ਜਿਹੀਆਂ ਨਸਲਾਂ ਨੇ ਜਿਨ੍ਹਾਂ ਦੇ ਜੇ ਸ਼ਿਕਾਰ ਹੋਣਾ ਸਪੋਜ਼ ਹਿਰਨਾ, ਤੇ ਜੇ ਉਹ ਤੇਜ਼ ਭੱਜਣਗੇ ਘਾਹ ਫਲ ਬੂਟੇ ਖਾਣਗੇ ਉਹਨਾਂ ਚ ਤਾਕਤ ਆਊ ਵੀ ਉਹ ਆਪਣੇ ਸ਼ਿਕਾਰੀ ਤੋਂ ਬਚਣਗੇ, ਉਹਨਾਂ ਚ ਗੁਣ ਆਊਗਾ, ਉਹਨਾਂ ਨੇ ਤੇਜ਼ ਭੱਜਣਾ, ਉਹਨਾਂ ਦਾ ਬਚਾਅ ਤਾਂ ਹੋਣਾ। ਕੁਦਰਤ ਦੇ ਵਿੱਚ ਕੰਪੀਟੀਸ਼ਨ ਆ ਬਹੁਤ, ਪਰ ਸਾਡੇ ਇਨਸਾਨ ਆ ਜਿਹੜੇ ਇਹਨਾਂ ਦੇ ਇਹਨਾਂ ਨੇ ਇੱਕ ਅਲੱਗ ਸੋਸਾਇਟੀ ਡਿਵੈਲਪ ਕਰ ਲਈ ਨਾ ਮਿਲੀਅਨਸ ਆਫ ਈਅਰਸ ਦੇ ਵਿੱਚ, ਹਜ਼ਾਰਾਂ ਸਾਲਾਂ ਚ ਕਹਿ ਲਓ, ਚਲੋ ਮਿਲੀਅਨਸ ਆਫ ਈਅਰਸ ਛੱਡੋ, ਹੈਨਾ, ਇਹਦੇ ਵਿੱਚ ਫਿਰ ਇਨਸਾਨ ਦਾ ਬੱਚਾ ਜਿਹੜਾ ਉਹ ਸਭ ਤੋਂ ਕਮਜ਼ੋਰ ਆ, ਸਭ ਤੋਂ ਕਮਜ਼ੋਰ ਇਨਸਾਨ ਦਾ ਬੱਚਾ, ਇਨਸਾਨ ਦਾ ਬੱਚਾ ਜੇ ਜਦੋਂ ਮਾਂ ਦੇ ਪੇਟ ਦੇ ਵਿੱਚੋਂ ਬਾਹਰ ਆ ਗਿਆ ਉਹ ਕੁਛ ਨਹੀਂ ਕਰ ਸਕਦਾ ਗਾ। ਇਸ ਕਰਕੇ ਇਹ ਇਸ ਮਤਲਬ ਹਜ਼ਾਰਾਂ ਸਾਲਾਂ ਦਾ ਸਫ਼ਰ ਆ ਜਿਹਦੇ ਕਰਕੇ ਉਹ ਡਿਪੈਂਡੈਂਟ ਆ, ਹੈਨਾ, ਕੁਦਰਤ ਦੇ ਵਿੱਚ ਹੋਰ ਬਹੁਤ ਘੱਟ, ਮਤਲਬ ਮਾਂ ਦੇ ਪੇਟ ਤੋਂ ਬਾਹਰ ਆਉਂਦਿਆਂ ਸਾਰ ਹੀ ਕੋਈ ਘੰਟੇ ਦੋ ਘੰਟੇ ਪੰਜ ਸੱਤ ਘੰਟੇ ਦੇ ਵਿੱਚ ਉਨੀ ਦੇਰ ਉਹਨਾਂ ਦਾ ਮਾਂ ਜਾਂ ਝੋਂਡਾ ਜਿਹੜਾ ਬਚਾ ਕਰਦਾ ਉਸ ਤੋਂ ਬਾਅਦ ਉਹ ਭੱਜਣ ਦੌੜਨ ਲੱਗ ਜਾਂਦਾ। ਪਰ ਇਹ ਇਨਸਾਨ ਹੀ ਆ ਜੀ। ਅੱਛਾ, ਦੂਜੀ ਗੱਲ ਇਹ ਵੀ ਆ ਜਿਹੜੀ ਆਪਾਂ ਕਹਿੰਦੇ ਨਾ ਵੀ ਕਲਚਰਸ ਬਾਰੇ 18 ਸਾਲ ਦੇ, ਮਤਲਬ ਉਹ ਕਹਿੰਦੇ ਜੀ ਘਰੋਂ ਨਿਕਲ ਜੋ, ਨਹੀਂ ਉਹ ਇੱਕ ਆਪਸ਼ਨ ਦਿੰਦੇ ਆ 18 ਸਾਲ ਬਾਅਦ ਵੀ ਤੁਸੀਂ ਹੁਣ ਅਡਲਟ ਬਣ ਗਏ, ਤੁਸੀਂ ਆਪਣਾ ਫੈਸਲਾ ਜ਼ਿੰਦਗੀ ਦਾ ਆਪ ਕਰ ਸਕਦੇ ਹੋ। ਪਰ ਮੈਂ ਬਹੁਤ ਸਾਰੀਆਂ, ਮੈਨੂੰ ਲੱਗਦਾ ਬਹੁਤ ਸਾਰੀਆਂ ਫੈਮਿਲੀਜ਼ ਦੇਖੀਆਂ ਨੇ ਤੇ ਮੈਂ ਕਾਫੀ ਇਹਦੇ ਬਾਰੇ ਨਾ ਮੈਂ ਰਿਸਰਚ ਵੀ ਕੀਤੀ, ਮੈਨੂੰ ਲੱਗਦਾ 25-30% ਉਹਨਾਂ ਚ ਜਿਹੜੀ ਫੈਮਿਲੀ ਲਾਈਫ ਆ ਸਾਡੇ ਵਾਲਿਆਂ ਦੀ ਫੈਮਿਲੀ ਲਾਈਫ ਨਾਲੋਂ 100 ਗੁਣਾ ਵਧੀਆ। ਉਹ ਬੱਚਿਆਂ ਦੀ ਮਦਦ ਕਰਦੇ ਨੇ, ਪੜ੍ਹਾਈ ਲਿਖਾਈ ਲਈ ਲੋਨ ਲੈ ਕੇ ਦਿੰਦੇ ਨੇ, ਆਪਦੇ ਜਿਹੜੀ ਪ੍ਰੋਪਰਟੀ ਉਹਨਾਂ ਕੋਲੇ ਆ ਉਹ ਵੀ ਉਹਨਾਂ ਨੂੰ ਹਿੱਸਾ ਦਿੰਦੇ ਨੇ ਬੜੇ ਅਮਨ ਪੂਰਵਕ ਤਰੀਕੇ ਨਾਲ। ਸਾਡੇ ਵਾਂਗੂ ਡਾਂਕਾਂ ਨਾਲ ਲੜਾਈ ਨਹੀਂ ਹੁੰਦੀ, ਜੱਟਾਂ ਨੂੰ ਕਿੱਲੇ ਨਹੀਂ ਵੰਡਦੇ ਉਹ, ਬੜੇ ਮਤਲਬ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਕੁਝ ਹੁੰਦਾ ਤੇ ਪੜ੍ਹਾਈ ਲਿਖਾਈ ਲਈ ਉਹ ਜ਼ੋਰ ਲਾ ਦਿੰਦੇ ਨੇ। ਹਾਂ, ਇੰਨੀ ਜ਼ਰੂਰ ਹੈਗੀ ਵੀ 18 ਸਾਲ ਬਾਅਦ ਉਹ ਆਪਸ਼ਨ ਜ਼ਰੂਰ ਦਿੰਦੇ ਨੇ ਬਈ ਭਾਈ ਤੂੰ ਇੰਡੀਪੈਂਡੈਂਟ ਆ, ਹੈਨਾ, ਉਹ ਅਹਿਸਾਸ ਜ਼ਰੂਰ ਕਰਾ ਦਿੰਦੇ ਆ। ਤੇ ਇਹ ਠੀਕ ਨੇ ਜੀ ਤੁਹਾਡੀਆਂ ਗੱਲਾਂ ਸਾਰੀਆਂ। ਆਪਾਂ ਦੋਸਤੋ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਗੱਲਾਂ ਕਰਦੇ ਹਾਂ। ਤੁਸੀਂ ਵੀਰ ਜੀ ਹੋਲਡ ਕਰਕੇ ਰੱਖਿਓ, ਬਸ ਅੱਧੇ ਇੱਕ ਮਿੰਟ ਬਾਅਦ, ਇੱਕ ਮਿੰਟ ਬਾਅਦ ਵਾਪਸ ਆਏ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5153 6 4 7 3 8 8 8 1 5 4 ਤੇ ਸੰਪਰਕ ਕਰੋ। ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913 ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ, ਤੁਸੀਂ ਆਉਂਦਾ ਹੋ ਵੀਰ ਜੀ?
ਹਾਂਜੀ, ਸਤਿ ਸ੍ਰੀ ਅਕਾਲ ਬਰਾੜੀ ਸਾਨੂੰ ਜੀ।
ਸਤਿ ਸ੍ਰੀ ਅਕਾਲ ਜੀ, ਤੁਸੀਂ ਬੜੇ ਦਿਨਾਂ ਬਾਅਦ ਆਏ ਹੋ।
ਬਸ ਠੀਕ ਹੈ ਜੀ,
ਠੀਕ ਠਾਕ ਹੋ?
ਜੀ ਠੀਕ ਠਾਕ ਹੈ, ਤੁਸੀਂ ਸੁਣਾਓ?
ਬਹੁਤ ਵਧੀਆ ਜੀ, ਬਹੁਤ ਵਧੀਆ।
ਬਰਾੜ ਜੀ, ਜਿਹੜਾ ਬੰਦਾ ਆਪਣੀ ਇੱਕ ਇਨਸਾਨ ਦੀ ਜਿੰਦਾ ਆਪਾਂ ਕਹਿੰਦੇ ਫੈਮਿਲੀ, ਇੱਕ ਮੈਮਲ ਆ ਸੀ। ਹਾਂਜੀ
ਹਾਂਜੀ ਹਾਂਜੀ,
ਜਿਹੜੇ ਮੈਮਲ ਆ ਇਹ ਪੈਕ ਫੈਮਿਲੀ ਦੇ ਵਿੱਚ ਰਹਿੰਦੇ, ਜਿਵੇਂ ਆਪਾਂ ਝੁੰਡ ਦੇ ਵਿੱਚ ਕਹਿੰਦੇ ਰਹਿੰਦੇ ਹਾਂ ਨਾ, ਜਿਵੇਂ ਜਿੰਨੇ ਵੀ ਮੈਮਲ ਵੇਖ ਲੋ ਝੁੰਡ ਚ ਰਹਿੰਦੇ, ਏਦਾਂ ਹੀ ਬੰਦਾ ਰਹਿੰਦਾ ਸੀ। ਤੇ ਝੁੰਡ ਚ ਰਹਿਣ ਵਾਸਤੇ ਤੁਹਾਨੂੰ ਜਿਹੜੀ ਟੈਰੀਟੋਰੀ ਚਾਹੀਦੀ ਆ, ਜਿੱਥੇ ਜਿੱਥੇ ਤੇ ਟੈਰੀਟੋਰੀ ਹਜੇ ਵੀ ਹੈਗੀ ਆ ਉੱਥੇ ਤੇ ਉਹੀ ਸਿਸਟਮ ਚੱਲ ਰਿਹਾ। ਹਾਂਜੀ
ਹਾਂਜੀ,
ਤੇ ਜਿੱਥੇ ਅਸੀਂ ਟੈਰੀਟੋਰੀ ਵੰਡ ਵੁੰਡ ਲਈ ਆ, ਅਪਾਰਟਮੈਂਟਾਂ ਦੇ ਵਿੱਚ, ਬੇਸਮੈਂਟਾਂ ਵਿੱਚ, ਘਰਾਂ ਦੇ ਵਿੱਚ ਉਰਾਂ ਪਰਾਂ ਵੰਡ ਲਈ, ਤੇ ਫਿਰ ਉਹ ਜਿਹੜਾ ਪੈਕ ਆ ਸਾਰਾ ਉਹ ਖਰਾਬ ਹੋ ਜਾਂਦਾ ਨਾ, ਫਿਰ ਉਸ ਤਰ੍ਹਾਂ ਜਿਹੜਾ ਅਨਨੈਚੁਰਲ ਜਿਹੜਾ ਅਰੇਂਜਮੈਂਟ ਹੋ ਜਾਂਦਾ। ਇਸ ਕਰਕੇ ਇਹ ਮਾਡਰਨਿਟੀ ਜਿਹੜੀ ਆ, ਇਹ ਮਾਡਰਨਿਟੀ ਦਾ ਹੀ ਇੱਕ ਜਿਹੜਾ ਆ ਕਹਿ ਲੋ ਸਾਈਡ ਇਫੈਕਟ ਹੈ, ਜਿਹੜਾ ਤੱਕ ਜਿਹੜਾ ਇਹ ਫਰਕ ਪੈ ਗਿਆ। ਤੇ ਜਿਹੜੇ ਬਰਡ ਆ, ਪੰਛੀ ਆ, ਉਹ ਉਡਾਰੂ ਹੁੰਦੇ ਆ, ਉਹਨਾਂ ਦੇ ਜਿਹੜੇ ਮਾਪੇ ਉਹਨਾਂ ਨੂੰ ਉਡਾਉਣਾ ਪਹਿਲੋਂ ਤੋਂ ਸਿਖਾਉਂਦੇ, ਤਾਂ ਹੀ ਵੇਖਿਆ ਨਾ ਕਈ ਵਾਰ ਕਹਿੰਦੇ ਬੰਦਾ ਉਡਾਰੂ ਹੋ ਗਿਆ। ਹਾਂਜੀ, ਉਹਦਾ ਮਤਲਬ ਉਹ ਆਜ਼ਾਦ ਹੋ ਗਿਆ। ਤੇ ਜਿਹੜੇ ਬੰਦੇ ਮੈਂ ਖਾਸ ਕਰਕੇ ਵੇਖਿਆ, ਜਿਹਨਾਂ ਦੀ ਮਾਤਾ ਛੋਟੀ ਉਮਰ ਦੇ ਵਿੱਚ ਪੂਰੀ ਹੋ ਜਾਏ, ਜਾਂ ਤਾਂ ਉਹਨਾਂ ਦੇ ਬਿਲਕੁਲ ਖੰਭ ਟੁੱਟ ਜਾਂਦੇ ਆ, ਤੇ ਜਾਂ ਫਿਰ ਬਹੁਤੇ ਉਡਾਰ ਹੋ ਜਾਂਦੇ। ਹਾਂਜੀ, ਉਹਨਾਂ ਨੂੰ ਉਡਾਉਣਾ ਹੀ ਪੈਂਦਾ। ਹਾਂਜੀ
ਹਾਂਜੀ,
ਤੇ ਅਗਲੇ ਦਿਨ ਹੀ ਬੰਦੇ ਮਤਲਬ ਉਹਨਾਂ ਨੂੰ ਫਿਰ ਉਹ ਜਿਹੜੀ ਨਾ ਜਿਹੜੀ ਸਾਈਕੋਲੋਜੀਕਲ ਸਬ ਕਾਨਸ਼ੀਅਸ ਜਿਹੜਾ ਮਾਇੰਡ ਆ, ਵੀ ਜਦੋਂ ਕੋਈ ਵੀ ਬੰਦੇ ਕੋਲ ਪ੍ਰੋਬਲਮ ਆਵੇ ਜਾਂ ਉਹ ਬੰਦਾ ਆਪਣੀ ਮਾਂ ਤੋਂ ਜਾ ਕੇ ਸਲਾਹ ਲਊਗਾ, ਫਿਰ ਜਦੋਂ ਉਹਦਾ ਖਤਮ ਹੋ ਜਾਏ ਨਾ, ਫਿਰ ਉਹਨੂੰ ਖੁਦ ਹੀ ਉਡਾਰ ਹੋਣਾ ਪੈਂਦਾ ਹਰ ਇੱਕ ਗੱਲ ਪੱਖੋਂ। ਹਾਂਜੀ
ਬਿਲਕੁਲ।
ਤੇ ਬਾਕੀ ਇਹ ਜਿਹੜੀਆਂ ਨਾ ਆਪਣੇ ਆਪਣੇ ਘਰਾਂ ਦੇ ਵਿੱਚ ਖਾਨਦਾਨਾਂ ਦੇ ਵਿੱਚ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਵੀ ਅਸੀਂ ਜਿਹੜਾ ਇੱਜ਼ਤ ਪਾਇਆ, ਜੇ ਤੇ ਉਹ ਘਰ ਦੇ ਵਿੱਚ ਪਹਿਲਾਂ ਤੋਂ ਟ੍ਰੈਡੀਸ਼ਨ ਚੱਲਦੀ ਆਵੇ, ਤੇ ਨਿਆਣੇ ਉਹੀ ਚੀਜ਼ ਸਿੱਖ ਲੈਂਦੇ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਮਤਲਬ ਜਿਹੜੀ ਆ ਮਾਤਾ ਜਾਂ ਦਾਦੀ ਜਾਂ ਨਾਨੀ ਦਾ ਕੀ ਸਥਾਨ ਹੁੰਦਾ ਫੈਮਿਲੀ ਦੇ ਵਿੱਚ। ਹਾਂਜੀ ਸੋ ਇਹ ਨੀ ਮੈਂ ਕਹੂੰਗਾ ਕਿ ਜਿਹੜੇ ਖਾਨਦਾਨ ਜਾਂ ਕੁਛ ਖਰਾਬ ਰਹਿੰਦੇ, ਇਹ ਇੱਕ ਸਰਕਮਸਟੈਂਸ ਜੀ ਕਹਿ ਲਓ, ਜਿਵੇਂ ਮੈਂ ਪਹਿਲਾਂ ਕਿਹਾ ਹੀ ਆ ਵੀ ਟੈਰੀਟਰੀਆਂ ਵੰਡ ਹੋ ਜਾਂਦੀਆਂ, ਲਾਈਫ ਸਟਾਈਲ ਚੇਂਜ ਹੋ ਗਏ, ਤੇ ਇਹਦੇ ਨਾਲ ਫਿਰ ਜਿਹੜਾ ਸਾਡਾ ਨੈਚੁਰਲ ਕਲਚਰ ਆ ਉਹਦੇ ਤੇ ਫਰਕ ਤੇ ਪੈਣਾ ਪੈਣਾ ਹਾਂਜੀ। ਤੇ ਬਾਕੀ ਮੈਂ ਅੱਜ ਤੋਂ 40 ਸਾਲ ਪਹਿਲਾਂ ਵੀ ਹੁਣ ਕਹਿਣ ਨੂੰ ਕਹਿੰਦੇ ਖਰੇ ਪੁਰਾਣਾ ਜ਼ਮਾਨਾ ਹੋਣਾ, ਇਹਦੇ ਨਾਲ ਮਾਡਰਨ ਹੁੰਦਾ ਸੀ ਉਸ ਵਿਸ਼ੇ ਜੇ ਸਹੀ ਉਹਦੀ ਕੰਪੈਰੀਜ਼ਨ ਹੀ ਕਰਨੀ ਹੋਵੇ। ਤੇ ਉਦੋਂ ਜਿਸ ਵੇਲੇ ਮੈਂ ਵਿਆਹ ਕਰਦਾ ਮੈਂ ਇਹੋ ਹੀ ਸੋਚਦਾ ਵੀ ਜਿਹੜੇ ਨਿਆਣੇ ਇਹਨਾਂ ਨੂੰ ਸਭ ਤੋਂ ਵਧੀਆ ਤੁਸੀਂ ਗਿਫਟ ਕੀ ਦੇ ਸਕਦੇ ਜ਼ਿੰਦਗੀ ਦੇ, ਤੁਸੀਂ ਵਿਆਹ ਤਾਂ ਲੱਗੇ ਕਰਨ ਹਾਂਜੀ, ਤੇ ਜੇ ਕੱਲ ਨੂੰ ਨਿਆਣੇ ਵੀ ਹੋ ਜਾਣੇ ਤੇ ਇਹ ਤੁਸੀਂ ਕਿਸ ਚੀਜ਼ ਵਾਸਤੇ ਰੈਡੀ ਆ ਪਹਿਲਾਂ। ਤੇ ਹਰ ਇੱਕ ਬੰਦਾ ਸੋਚਦਾ ਜੀ ਇਹਨਾਂ ਨੂੰ ਵਧੀਆ ਪੜ੍ਹਾਵਾਂਗੇ, ਇਹ ਕਰਾਂਗੇ, ਵੋ ਕਰਾਂਗੇ, ਪੈਸਾ ਉਹਨਾਂ ਵਾਸਤੇ ਚੰਗਾ, ਘਰ ਵੀ ਲੈ ਕੇ ਉਹਨਾਂ ਵਾਸਤੇ ਛੱਡ ਜਾਵਾਂਗੇ ਹਾਂਜੀ, ਪਰ ਕਦੀ ਇਹ ਨੀ ਸੋਚਿਆ ਵੀ ਜਿਹੜੇ ਨਿਆਣੇ ਹੁੰਦੇ ਉਹਨਾਂ ਦੀ ਨੰਬਰ ਵਨ ਜ਼ਿੰਦਗੀ ਚ ਰਿਕੁਆਇਰਮੈਂਟ ਹੈ ਉਹਨਾਂ ਦੀ ਮਾਤਾ। ਅਗਰ ਤੁਸੀਂ ਉਹਨਾਂ ਨੂੰ ਮਾਤਾ ਦੇ ਸਕਦੇ ਹੋ ਨਾ, ਭਾਵੇਂ ਤੁਸੀਂ ਉਹਨਾਂ ਨੂੰ ਅੰਬਾਨੀ ਬਣ ਜਾਓ ਤੇ ਭਾਵੇਂ ਜਿਹੜੇ ਮਰਜ਼ੀ ਬਣ ਜਾਓ, ਅਗਰ ਤੁਸੀਂ ਉਹਨਾਂ ਨੂੰ ਮਾਤਾ ਨੀ ਨਾ ਦਿੱਤੀ ਤੁਸੀਂ ਉਹਨੂੰ ਕੱਖ ਵੀ ਨੀ ਦਿੱਤਾ।
ਬਿਲਕੁਲ,
ਤੁਸੀਂ ਗਰੀਬੀ ਦੇ ਵਿੱਚ ਆਪਣਾ ਟਾਈਮ ਕੱਢ ਲਓ, ਅੱਧੀ ਖਾ ਲਓ, ਔਖੇ ਹੋ ਕੇ ਗੁਜ਼ਾਰਾ ਕਰ ਲਿਓ, ਅਗਰ ਨਿਆਣਿਆਂ ਦੇ ਉੱਤੇ ਉਹਨਾਂ ਕੋਲ ਮਾਂ ਹੈ ਨਾ, ਸਪੈਸ਼ਲੀ ਇਹਨਾਂ ਮੁਲਕਾਂ ਦੇ ਵਿੱਚ ਹਰ ਵਕਤ ਉਹਨਾਂ ਨੂੰ ਸਵੇਰੇ ਸਕੂਲੇ ਲੈ ਕੇ ਜਾਂਦੀ ਆ, ਘਰ ਲੈ ਕੇ ਆਉਂਦੀ, ਉਹਨਾਂ ਦਾ ਖਿਆਲ ਰੱਖਦੀ, ਉਹਨਾਂ ਨੂੰ ਪਾਲਦੀ ਆ ਉਸ ਟਾਈਮ ਵਿੱਚ, ਉਹਦੇ ਨਾਲ ਦਾ ਗਿਫਟ ਤੁਸੀਂ ਨਿਆਣਿਆਂ ਨੂੰ ਦੇ ਨੀ ਸਕਦੇ। ਮੈਂ ਇਹੋ ਹੀ ਕਹਿਣਾ ਚਾਹੁੰਦਾ ਮਦਦ ਦੇ।
ਬਿਲਕੁਲ, ਧੰਨਵਾਦ ਜੀ, ਬਹੁਤ ਬਹੁਤ ਤੁਸੀਂ ਕਮਾਲ ਦੀ ਗੱਲ ਕੀਤੀ ਹੈ ਜੀ। ਉਹ ਇੱਕ ਫਿਲਮ ਦੇ ਵਿੱਚ ਆਉਂਦਾ, ਉਹਦੇ ਚੋਂ ਦੋ ਭਰਾ ਸ਼ਾਇਦ ਜਿੱਤਦੇ ਨੇ ਤੇ ਇੱਕ ਕੋਲੇ ਕਾਫੀ ਮਾਇਆ ਮੁਇਆ ਹੁੰਦੀ ਆ, ਉਹ ਕਹਿੰਦਾ ਮੇਰੇ ਪਾਸ ਗਾੜੀ ਹੈ, ਬੰਗਲਾ ਹੈ, ਯੇ ਹੈ, ਵੋ ਹੈ। ਉਹ ਕਹਿੰਦਾ, ਦੂਸਰਾ ਕਹਿੰਦਾ ਔਰ ਤੇਰੇ ਪਾਸ ਕਿਆ? ਉਹ ਕਹਿੰਦਾ ਮੇਰੇ ਪਾਸ ਮੇਰੀ ਮਾਂ ਹੈ। ਹੈ ਨਾ? ਬਿਲਕੁਲ ਜੀ, ਧੰਨਵਾਦ ਤੁਹਾਡਾ।
ਰਾਜੀ ਇੱਕ ਛੋਟੀ ਜਿਹੀ ਮੈਂ ਗੱਲ ਐਡ ਕਰਨਾ, ਅਕਸਰ ਹੀ ਬੰਦੇ ਬੜੀਆਂ ਤੇੜਾਂ ਤੇ ਫੜਾਂ ਮਾਰਦੇ ਆ, ਤੇ ਮੈਂ ਉਹਨਾਂ ਪੁੱਛਦਾ ਆ ਜਨਾਨੀ ਮੇਰੀ ਆਹ ਜੋਬ ਕਰਿਆ ਕਰਦੀ, ਮੈਂ ਕਹਿੰਦਾ ਪਿਛਲੇ 25 ਸਾਲਾਂ ਦੇ ਵਿੱਚ ਅਗਰ ਉਹਨੇ 40,000 ਸਾਲ ਦਾ ਕਮਾਇਆ ਤਾਂ $1,000,000 ਕਮਾਇਆ ਹੈਗਾ, ਕੋਈ ਘਰ ਵੱਖਰਾ ਉਹਦੇ ਨਾਂ ਦਾ ਖਰੀਦਿਆ, ਜੇ ਹੈਗਾ ਤੇ ਮੈਨੂੰ ਵਿਖਾ ਦਿਓ, ਫਿਰ ਤਾਂ ਮੈਂ ਕਹਿ ਦੂੰਗਾ ਤੁਹਾਡੀ ਬਹੁਤ ਸਹੀ ਕਮਾਈਆਂ ਕੀਤੀਆਂ ਹੈ। ਜੇ ਤੁਹਾਡੇ ਹਾਲਾਤ ਉਸ ਬੰਦੇ ਨਾਲ ਵੀ ਮਾੜੇ ਹੋਣ ਜਿਹੜਾ ਇਕੱਲੇ ਕੰਮ ਕਰਦਾ ਰਿਹਾ, ਤੇ ਫਿਰ ਦੁਰ ਫਿਟੇ ਮੂੰਹ ਤੁਹਾਡੇ ਜਨਾਨੀਆਂ ਤੋਂ ਕੰਮ ਕਰਵਾਉਣ ਵਾਲਾ ਜੀ।
ਥੈਂਕ ਯੂ, ਮਿਹਰਬਾਨੀ ਮਿਹਰਬਾਨੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹਾਂਜੀ, ਥੈਂਕ ਯੂ ਜੀ ਬਹੁਤ ਬਹੁਤ ਟਾਈਮ ਦੇਣ ਲਈ।
ਠੀਕ ਠਾਕ ਹੋ?
ਹਾਂਜੀ ਠੀਕ ਠਾਕ, ਵਧੀਆ, ਤੁਸੀਂ ਸੁਣਾਓ?
ਬਸ ਠੀਕ ਠਾਕ ਆ ਜੀ, ਬਹੁਤ ਵਧੀਆ। ਅੱਜ ਕਿਹੜੇ ਮਸਲੇ ਤੇ ਗੱਲਬਾਤ ਕਰਨੀ ਆ?
ਅੱਜ ਆਪਾਂ ਜੀ ਹਾਈਪੋਥਾਇਰਾਇਡ ਦੀ ਗੱਲ ਕਰ ਲੈਂਦੇ ਆ। ਲੇਡੀਜ਼ ਨੂੰ ਕਾਫੀ ਦਿੱਕਤ ਆਉਂਦੀ ਹੈ ਹਾਈਪੋਥਾਇਰਾਇਡ ਦੀ।
ਹਾਂਜੀ,
ਮੇਲਜ਼ ਨੂੰ ਵੀ ਹੁੰਦਾ, ਪਰ ਜ਼ਿਆਦਾਤਰ ਲੇਡੀਜ਼ ਨੂੰ ਇਹ ਪਾਈ ਜਾਂਦੀ ਹੈ ਪ੍ਰੋਬਲਮ। ਇਹ ਹਾਈਪੋਥਾਇਰਾਇਡ ਦੇ ਕੁਝ ਕੁ ਮੈਂ ਸਾਈਨ ਸਿਮਟਮ ਪਹਿਲਾਂ ਦੱਸਣਾ ਚਾਹੁੰਦਾ ਹੁੰਦਾ ਕੀ ਹੈ। ਇਹਦੇ ਵਿੱਚ ਸਰੀਰ ਦੇ ਉੱਪਰ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਜੀ, ਸਰੀਰ ਫੁੱਲਣਾ ਸ਼ੁਰੂ ਹੋ ਜਾਂਦਾ, ਦਿਨਾਂ ਦੇ ਵਿੱਚ ਹੀ ਵਜਨ ਵਧਣਾ ਸ਼ੁਰੂ ਹੋ ਜਾਂਦਾ।
ਇਹ ਹਾਈਪੋ ਦਾ ਮਤਲਬ ਵੀ ਵੱਧ ਸੀਕ੍ਰੀਸ਼ਨ ਹੋ ਜਾਂਦੀ ਹੈ ਕਿ ਘੱਟ ਹੋ ਜਾਂਦੀ ਹੈ ਥਾਇਰੋਇਡ ਦੀ?
ਘੱਟ ਹੁੰਦੀ ਹੈ ਜੀ,
ਘੱਟ। ਹਾਈਪੋ ਦਾ ਮਤਲਬ ਵੀ ਉਹ ਘੱਟ ਜਾਂਦਾ, ਥਾਇਰੋਇਡ ਫੰਕਸ਼ਨ ਘੱਟ ਜਾਂਦੀ, ਥਾਇਰੋਕਸਿਨ ਘੱਟ ਪ੍ਰੋਡਿਊਸ ਹੁੰਦਾ।
ਹਾਂਜੀ, ਥਾਇਰੋਕਸਿਨ ਘੱਟ ਪ੍ਰੋਡਿਊਸ ਹੁੰਦਾ। ਇੱਕ ਹਾਈਪਰ ਹੁੰਦਾ, ਉਹਦੇ ਵਿੱਚ ਵੱਧ ਪ੍ਰੋਡਕਸ਼ਨ ਹੋ ਜਾਂਦੀ ਹੈ ਜੀ ਥਾਇਰੋਕਸਿਨ ਦੀ।
ਹਾਂਜੀ,
ਉਹ ਘੱਟ ਹੁੰਦਾ ਪੇਸ਼ੈਂਟਾਂ ਨੂੰ, ਉਹ ਪੇਸ਼ੈਂਟ ਬਹੁਤ ਘੱਟ ਆਉਂਦੇ ਨੇ ਹਾਈਪਰ ਵਾਲੇ, ਹਾਈਪੋ ਵਾਲੇ ਜ਼ਿਆਦਾ ਪੇਸ਼ੈਂਟ ਆਉਂਦੇ ਹੁੰਦੇ ਨੇ ਜੀ। ਇਹਦੇ ਵਿੱਚ ਸੁਸਤੀ ਪੈਂਦੀ ਆ, ਥਕਾਵਟ ਰਹਿੰਦੀ ਆ, ਸਰੀਰ ਦਾ ਫੁੱਲਣਾ ਮੋਟਾਪਾ ਆ ਜਾਂਦਾ, ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ, ਜੋੜਾਂ ਦੇ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ, ਮੂਡ ਬਹੁਤ ਸਵਿੰਗ ਕਰਦਾ, ਕਦੇ ਜਿਵੇਂ ਗੁੱਸਾ ਆਉਣਾ, ਚਿੜਚਿੜਾਪਣ, ਰੋਣ ਨੂੰ ਦਿਲ ਕਰੀ ਜਾਣਾ ਜਾਂ ਰੋਈ ਜਾਣਾ, ਇੱਦਾਂ ਹੀ ਦਿੱਕਤਾਂ ਆਉਂਦੀਆਂ ਨੇ। ਫਿਰ ਪੀਰੀਅਡ ਦੀ ਦਿੱਕਤ ਆ ਜਾਂਦੀ ਹੈ ਜੀ ਲੇਡੀਜ਼ ਨੂੰ, ਪੀਰੀਅਡ ਨਹੀਂ ਆਉਂਦੇ ਹੈਗੇ ਪ੍ਰੋਪਰ, ਬੰਦ ਹੋ ਜਾਂਦੇ ਨੇ ਉਹਨਾਂ ਨਾਲ। ਫਿਰ ਅੱਗੇ ਜਾ ਕੇ ਫਾਈਬਰੋਇਡ ਸਿਸਟ ਬਣਨੇ ਸ਼ੁਰੂ ਹੋ ਜਾਂਦੇ ਨੇ, ਜਿਵੇਂ ਆਪਾਂ ਰਸੌਲੀਆਂ ਕਹਿ ਦਿੰਦੇ ਹਾਂ। ਫਿਰ ਪ੍ਰੈਗਨੈਂਸੀ ਚ ਵੀ ਦਿੱਕਤ ਆਉਂਦੀ ਹੈ ਜੀ, ਕੰਸੀਵ ਨਹੀਂ ਕਰ ਹੁੰਦਾ ਲੇਡੀਜ਼ ਤੋਂ, ਇੱਦਾਂ ਦੀਆਂ ਦਿੱਕਤ ਆਉਂਦੀਆਂ ਨੇ। ਹੁਣ ਜਦੋਂ ਆਪਾਂ ਬਲੱਡ ਵਰਕ ਕਰਵਾਉਂਦੇ ਹਾਂ, ਡਾਕਟਰ ਦੱਸ ਦਿੰਦੇ ਨੇ ਉਹਦੇ ਵਿੱਚ TSH ਲੈਵਲ ਥੋੜਾ ਵੱਧ ਜਾਂਦਾ, 5 ਨੂੰ ਵੀ ਕ੍ਰੋਸ ਕਰ ਜਾਂਦਾ, ਉਹ ਕਹਿੰਦੇ ਨੇ ਤੁਹਾਨੂੰ ਹਾਈਪੋਥਾਇਰਾਇਡ ਹੋ ਗਿਆ, ਤੁਹਾਨੂੰ ਆਹ ਟੈਬਲੇਟ ਦੇ ਦਿੰਦੇ ਆ, ਇਹ ਤੁਹਾਨੂੰ ਹਰ ਰੋਜ਼ ਖਾਣੀ ਪੈਣੀ ਆ। ਉਹ ਥੈਰਾਕਸੋਨ ਹੀ ਹਾਰਮੋਨ ਹੀ ਹੁੰਦਾ ਆਰਟੀਫਿਸ਼ਲ, ਤੇ ਉਹ ਹਰ ਰੋਜ਼ ਲੈਣਾ ਪੈਂਦਾ ਪੇਸ਼ੈਂਟ ਨੂੰ। ਹੁੰਦਾ ਕੀ ਆ, ਸਮਾਂ ਪਾ ਕੇ ਉਹਦੀ ਡੋਜ਼ ਵੀ ਵੱਧ ਹੀ ਚਲੀ ਜਾਂਦੀ ਆ, ਤੇ ਜਿਹੜੀਆਂ ਪ੍ਰੋਬਲਮਾਂ ਨੇ ਉਹ ਵੀ ਉਦਾਂ ਹੀ ਰਹਿੰਦੀਆਂ ਨੇ, ਜਿਵੇਂ ਜੋੜਾਂ ਦਰਦ ਨਹੀਂ ਹਟਦਾ ਹੈਗਾ, ਥਕਾਵਟ ਸੁਸਤੀ ਨਹੀਂ ਹਟਦੀ, ਮੋਟਾਪਾ ਨਹੀਂ ਘਟਦਾ ਹੈਗਾ, ਪੀਰੀਅਡ ਨਹੀਂ ਸਹੀ ਆਉਂਦੇ ਹੈਗੇ। ਇਸ ਕਰਕੇ ਹੁਣ ਉਹਦੇ ਵਿੱਚ ਕੋਈ ਇਲਾਜ ਨਹੀਂ ਲੱਭਦਾ ਹੈਗਾ, ਪੇਸ਼ੈਂਟ ਇੱਦਾਂ ਹੀ ਕਨਫਿਊਜ਼ ਰਹਿੰਦੇ ਨੇ, ਦਵਾਈ ਵੀ ਖਾਈ ਜਾਂਦੇ ਨੇ, ਫਿਰ ਉਹ ਪ੍ਰੋਬਲਮਾਂ ਨਾਲ ਵੀ ਉਦਾਂ ਹੀ ਜੂਝੀ ਜਾਂਦੇ ਨੇ। ਪਰ ਆਯੁਰਵੇਦ ਦੇ ਵਿੱਚ ਅਸੀਂ ਜਿਹੜਾ ਇਲਾਜ ਕਰਦੇ ਹਾਂ ਉਹਦੇ ਵਿੱਚ ਬੜੇ ਅੱਛੇ ਰਿਜ਼ਲਟ ਮਿਲਦੇ ਨੇ, ਤਕਰੀਬਨ 3 ਤੋਂ 4 ਮਹੀਨੇ ਟ੍ਰੀਟਮੈਂਟ ਚੱਲਦਾ ਤੇ ਗੋਲੀ ਵੀ ਛੁੱਟ ਜਾਂਦੀ ਆ। ਮੈਂ ਪਿਛਲੇ ਸਮੇਂ ਦੇ ਵਿੱਚ ਜਿਹੜੇ 20-20 ਸਾਲ ਤੋਂ ਲੇਡੀਜ਼ ਥਾਇਰੋਇਡ ਦੀਆਂ ਗੋਲੀਆਂ ਖਾ ਰਹੀਆਂ ਸੀਗੀਆਂ, ਉਹਨਾਂ ਦੀ ਗੋਲੀ ਵੀ ਛੁਡਵਾਈ ਆ। ਇਸ ਕਰਕੇ ਜੇ ਤੁਸੀਂ ਪਰਮਾਨੈਂਟ ਦਾ ਪੱਕਾ ਇਹ ਸਟੀਲ ਤੇ ਟੋਰਬਰਮ ਦਾ ਮੇਨ ਇੰਟਰਸੈਕਸ਼ਨ ਪੈਂਦਾ, ਜਿਹੜਾ ਯੂਨਿਟ 4 ਆ ਉਹ ਟੋਰਬਰਮ ਨੂੰ ਫੇਸ ਕਰਦਾ ਜੀ।
ਧੰਨਵਾਦ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਜੀ।
ਦੋਸਤੋ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਸੀਗੇ ਹਰਪ੍ਰੀਤ ਮੰਡ ਜੀ, ਇਹ ਐਚ ਵੀ ਏ ਸੀ ਟੈਕਨੀਸ਼ੀਅਨ ਨੇ, ਫਰਨੈਸ ਖਰਾਬ ਹੋ ਗਈ ਹੈ, ਏ ਸੀ ਦੀ ਕੋਈ ਪ੍ਰੋਬਲਮ ਆ ਰਹੀ ਹੈ, ਹੌਟ ਵਾਟਰ ਟੈਂਕ ਦੀ ਪ੍ਰੋਬਲਮ ਆਉਂਦੀ ਹੈ, ਫੋਨ ਕਰ ਲਓ 6472181000। ਟਾਲ ਮਟੋਲਾ ਨਹੀਂ ਕਰਦੇ, ਜਦੋਂ ਹੀ ਤੁਸੀਂ ਫੋਨ ਕੀਤਾ ਉਦੋਂ ਹੀ ਇਹਨਾਂ ਨੇ ਟੈਕਨੀਸ਼ੀਅਨ ਡਿਸਪੈਚ ਕਰ ਦੇਣਾ ਤੇ ਨਾਲ ਦੀ ਨਾਲ ਤੁਹਾਡੀ ਸਮੱਸਿਆ ਹੱਲ। 6472181000 ਇਹਨਾਂ ਦਾ ਨੰਬਰ ਹੈਗਾ। ਏ ਸੀ ਦੀ ਪ੍ਰੋਬਲਮ ਆ, ਫਰਨੈਸ ਦੀ ਪ੍ਰੋਬਲਮ ਆ ਕੋਈ, ਤੇ ਜਾਂ ਹੌਟ ਵਾਟਰ ਟੈਂਕ ਦੀ ਕੋਈ ਪ੍ਰੋਬਲਮ ਆ। ਅੱਛਾ, ਜੇ ਤੁਸੀਂ ਕਰਾਉਣੀ ਆ ਜੀ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਕਰਵਾਉਣੀ ਆ, ਆਟੋ ਇੰਸ਼ੋਰੈਂਸ ਕਰਵਾਉਣੀ ਆ, ਕਮਰਸ਼ੀਅਲ ਇੰਸ਼ੋਰੈਂਸ ਕਰਵਾਉਣੀ ਆ, ਤਾਂ ਫਿਰ ਤੁਸੀਂ ਕੋਨੈਕਸ ਇੰਸ਼ੋਰੈਂਸ ਦੇ ਸਰਦਾਰ ਦਲਵਿੰਦਰ ਸਿੰਘ ਜੀ ਨਾਲ ਤਾਲਮੇਲ ਕਰਿਓ। 905-749-6447 ਨੰਬਰ ਆ, 9057496447। ਮਲਟੀ ਵਹੀਕਲ ਡਿਸਕਾਊਂਟ ਮਿਲ ਜਾਂਦਾ, ਘਰ ਦੀ ਇੰਸ਼ੋਰੈਂਸ ਜੇ ਕਰਾਈ ਹੋਈ ਆ, ਕਾਰ ਦੀ ਵੀ ਨਾਲ ਕਰਾ ਲਓ, ਫਿਰ ਵੀ ਡਿਸਕਾਊਂਟ ਮਿਲ ਜਾਂਦਾ। ਤਾਲਮੇਲ ਕਰ ਲਿਓ 9057496447। ਸਾਡੇ ਨਾਲ ਕਾਫੀ ਸਾਰੇ ਕਾਲਰ ਨੇ, ਵਨ ਬਾਈ ਵਨ ਕਾਲਸ ਲੈਂਦੇ ਆ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ?
ਬਹੁਤ ਮਿਹਰਬਾਨੀ ਸਰ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਸਤਿ ਸ੍ਰੀ ਅਕਾਲ ਜੀ, ਵਧੀਆ ਜੀ, ਵਧੀਆ। ਦੇਖੋ, ਮੈਂ ਇਹ ਸਮਝਦਾ ਵੀ ਹਰ ਰਿਸ਼ਤੇ ਦੀ ਇੱਕ ਉਮਰ ਹੁੰਦੀ ਹੈ, ਤੇ ਜਦੋਂ ਉਮਰ ਪੁੱਗ ਜਾਂਦੀ ਹੈ ਫਿਰ ਉਹ ਰਿਸ਼ਤਾ ਵੀ ਮਨੋਂ ਲੈ ਹੀ ਜਾਂਦਾ, ਭਾਵੇਂ ਕੋਈ ਵੀ ਹੋਵੇ, ਕਿੰਨਾ ਪਿਆਰਾ ਹੋਵੇ ਨਾ ਹੋਵੇ, ਫਿਰ ਉਹ ਰਿਸ਼ਤੇ ਦੀ ਲਾਸ਼ ਹੀ ਇੱਕ ਮੋਢੇ ਤੇ ਚੁੱਕੀ ਫਿਰਨਾ ਹੁੰਦਾ, ਬਾਕੀ ਉਹ ਚ ਰਸ ਰੁਸ ਤਾਂ ਕੋਈ ਨੀ ਹੁੰਦਾ। ਹੁਣ ਮਨੁੱਖ ਸ਼ੁਰੂ ਤੋਂ ਕਬੀਲਿਆਂ ਚ ਰਹਿੰਦਾ ਆ, ਤੇ ਹੁਣ ਵੀ ਵੱਖੋ ਵੱਖ ਸਮਾਜ, ਨਸਲਾਂ, ਕੌਮਾਂ ਆਪੋ ਆਪਣੇ ਕਬੀਲਿਆਂ ਚ ਹੀ ਰਹਿੰਦੇ ਨੇ, ਇੱਥੇ ਵੀ ਦੇਖ ਲਓ, ਭਾਵੇਂ ਅਗਾਂਹ ਵਧੂ ਸਮਾਜ ਜਿਹਨੂੰ ਕਹਿੰਦੇ ਨੇ, ਬੰਦਾ ਆਪਣੇ ਵਰਗਾ ਭਾਵੇ, ਚਾਹੇ ਉਹ ਆਪਣਾ ਖੂਨ ਦਾ ਰਿਸ਼ਤਾ ਹੋਵੇ, ਚਾਹੇ ਉਹ ਕੋਈ ਆਪਣੇ ਵਰਗਾ ਕੋਈ ਹੋਰ ਹੋਵੇ, ਸਾਰੀ ਦੁਨੀਆਂ ਐਵੇਂ ਚੱਲਦੀ ਆ। ਹੁਣ ਕੁਦਰਤ ਤਾਂ ਇਹ ਕੋਈ ਜਿਹੜਾ ਆ ਹਿਸਾਬ ਕਿਤਾਬ ਰੱਖਦੀ ਨੀ ਵੀ ਕਿਹੜੇ ਫੁੱਲ ਦਾ ਕਿਹੜੇ ਫੁੱਲ ਤੇ ਜਾ ਪਿਆ, ਤੇ ਉਹਦਾ ਕੰਮ ਤਾਂ ਉਦਪਤੀ ਆ, ਇਹ ਤਾਂ ਮਨੁੱਖ ਨੇ ਹੀ ਸਾਰਾ ਕਰਜਿਆ ਹੋਇਆ ਨਾ। ਹੁਣ ਇਹ ਕੁਦਰਤ ਵੱਲ ਵੀ ਹੈ ਕਿ ਇਹੋ ਜਿਹੇ ਸੰਬੰਧ ਆਪਣੀ ਅਸੀਂ ਮਾਂ ਭੈਣ ਨਾਲ ਬਿਲਕੁਲ ਨੀ ਬਣਾ ਸਕਦੇ, ਕਿਹੜਾ ਸਾਨੂੰ ਸਕੂਲਾਂ ਦੇ ਵਿੱਚ ਦੱਸਿਆ ਜਾਂਦਾ, ਨਾ ਕੋਈ ਇਹ ਕੋਈ ਸਿੱਖਿਆ ਦਿੱਤੀ ਜਾਂਦੀ। ਸਾਨੂੰ ਕੁਦਰਤੀ ਜਨਰੇਸ਼ਨ ਪੀੜੀਆਂ ਦਰ ਪੀੜੀਆਂ ਸਾਨੂੰ ਆਪ ਹੀ ਪਤਾ ਆ, ਹੁਣ ਬੰਦੇ ਦਾ ਮਨ ਹੀ ਨੀ ਕਰ ਰਿਹਾ ਇਹੋ ਜਿਹੇ ਕੰਮ ਨੂੰ। ਦੇਖੋ, ਪਰ ਇਹ ਕੰਮ ਜਾਨਵਰਾਂ ਪਰਿੰਦਿਆਂ ਚ ਹੈ ਨੀ। ਹੁਣ ਹੁਣ ਚਿੜੀ ਦੀ ਜੂਨ ਤਾਂ ਆਪਣੀ ਹੈ, ਉਹ ਚਿੜੀ ਸਾਡੀ ਜੂਨ ਨਾਲ ਨੀ ਜੀ ਸਕਦੀ, ਅਸੀਂ ਚਿੜੀ ਜੂਨ ਨਾਲ ਨੀ ਜੀ ਸਕਦੇ ਭਾਈ, ਇਹ ਤਾਂ ਕਹਿਣ ਦੀਆਂ ਕਹਾਣੀਆਂ ਹੁੰਦੀਆਂ ਨੇ ਵੀ। ਹੁਣ ਜਿਹੜਾ ਕੱਟਾ ਬੱਚੂ ਉਸੇ ਵੇਲੇ ਫਿਰਨ ਤੁਰਨ ਲੱਗ ਜਾਂਦਾ ਕੁਛ ਕੁ ਘੰਟਿਆਂ ਮਿੰਟਾਂ ਜੀ, ਮਨੁੱਖ ਤਾਂ ਸਾਲ ਸਾਲ ਦੋ ਦੋ ਸਾਲ ਬੱਚੇ ਨੂੰ ਤੁਰਨ ਫਿਰਨ ਦੇ ਹਿਸਾਬ ਨਾਲ ਉਹਦਾ ਮਾਣ ਉਹ ਪਿਆਰ ਵੱਧ ਜਾਂਦਾ। ਤੇ ਹੁਣ ਜਿਹੜਾ ਬੰਦਾ ਆ ਬੱਸ ਚ ਬੈਠਾ ਹੋਵੇ, ਕੱਲਾ ਉਹ ਵੀ ਦੇਖਦਾ ਕੋਈ ਹੈ ਗੱਲਬਾਤ ਕਰਨ ਨਾਲ, ਉਹ ਤਾਂ ਉਕਤਾ ਜਾਂਦਾ। ਹੁਣ ਬੰਦਾ ਵਿਆਹ ਕਿਉਂ ਕਰਦਾ, ਬੱਚੇ ਪੈਦਾ ਕਰਦਾ, ਉਹ ਇਸੇ ਲਈ ਆ ਵੀ ਮੇਰਾ ਕੋਈ ਸਹਾਰਾ ਹੋਵੇ,
ਨਹੀਂ
ਤਾਂ ਲੋੜੇ ਹੀ ਨੀ। ਬੱਚੇ ਉਦੇ ਬਥੇਰੇ ਮਿਲਦੇ ਨੇ, ਕਿੰਨੇ ਯਤੀਮ ਨੇ ਜਾਂ ਹੋਰ ਕਿਤੇ ਵੀ ਲੈ ਸਕਦੇ ਹੋ, ਖਰੀਦ ਸਕਦੇ ਹੋ ਜਾਂ ਉੱਦਾਂ ਲੈ ਸਕਦੇ ਹੋ, ਸਾਰਾ ਕੁਛ ਮਿਲਦਾ। ਪਰ ਨਹੀਂ, ਪਰ ਬੰਦਾ ਸਾਰਾ ਕੁਛ ਕਰ ਰਿਹਾ ਪੀੜੀ ਦਰ ਪੀੜੀ। ਬੰਦਾ ਤਾਂ ਮਰਨ ਲੱਗਾ ਵੀ ਚਾਹੁੰਦਾ ਮੈਨੂੰ ਕੋਈ ਰੋਣ ਵਾਲਾ ਮੇਰਾ ਆਪਣਾ ਹੋਵੇ, ਬੰਦਾ ਦਾ ਮਨ ਹੀ ਬੜਾ ਲੋਭੀ ਹੈ। ਐ ਨੀ ਆਪਾਂ ਕਰ ਸਕਦੇ ਹੋਰ, ਇੱਦਾਂ ਤਾਂ ਲੱਖਾਂ ਹੀ ਜੂੰਦਾ ਨੇ, ਉਹਦੀ ਜ਼ਿੰਦਗੀ ਨੀ ਆਪਾਂ ਜੀ ਸਕਦੇ, ਇੱਦਾਂ ਜਿਹੜਾ ਮਨੁੱਖ ਦੀ ਜ਼ਿੰਦਗੀ ਜੀਣੀ ਪਊਗੀ ਉਹਨੂੰ। ਮਿਹਰਬਾਨੀ ਜੀ।
ਧੰਨਵਾਦ ਜੀ, ਧੰਨਵਾਦ, ਕਈ ਪੱਖ ਤੁਸੀਂ ਕਵਰ ਕਰ ਗਏ, ਮਿਹਰਬਾਨੀ, ਬਹੁਤ ਬਹੁਤ। ਅਗਲੀ ਕਾਲ ਤੇ ਚੱਲਦੇ ਆ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ। ਹਾਂਜੀ ਆਉਂਦਾ ਜਰੋ ਤੁਸੀਂ।
ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ? ਸਮਰਾ ਸਾਹਿਬ ਬੋਲਦੇ ਹੋ?
ਹਾਂਜੀ ਹਾਂਜੀ ਹਾਂਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਕਲਚਰ ਦੋਨੇ ਚੰਗੇ, ਉਹਨਾਂ ਚ ਕਈ ਚੀਜ਼ਾਂ ਉਹਨਾਂ ਚ ਬੈਠ ਰਿਹਾ, ਕਈ ਆਪਣੇ ਚ ਬੈਠ ਰਿਹਾ ਜੀ।
ਬਿਲਕੁਲ ਬਿਲਕੁਲ ਠੀਕ ਆ
ਜੀ। ਕਈ ਤੁਸੀਂ ਆਪਾਂ ਕਈ ਚੀਜ਼ਾਂ ਬੱਚਿਆਂ ਨੂੰ ਸਹੀ ਨੀ ਦੱਸਦੇ ਜੀ, ਜਿੱਦਾਂ ਜੇ ਹੁਣ ਮੈਂ 40,000 ਕਮਾਉਣਾ ਜੀ, ਹਨਾ, ਬੱਚੇ ਨੂੰ ਦੱਸਦਾ ਵੀ ਮੈਨੂੰ ਆਹ ਚੀਜ਼ ਚਾਹੀਦੀ ਆ, ਉੱਥੇ ਆਪਾਂ ਤੰਗ ਹੋ ਕੇ ਵੀ ਉਹ ਬੱਚੇ ਨੂੰ ਉਹ ਚੀਜ਼ ਦੇ ਰਹੇ ਆ ਵੀ ਕਹਿੰਦੇ ਨਾਲ ਕੋਈ ਨਾ ਤੂੰ ਫਿਕਰ ਨਾ ਕਰ, ਹਨਾ, ਉਹ ਜਿਹੜੇ ਉਹ ਆ ਉਹ ਦੱਸਦੇ ਆ ਵੀ ਸਾਡੇ ਕੋਲ ਇੰਨੇ ਕੁ ਪੈਸੇ ਆ, ਇੰਨੇ ਨਾਲ ਤੁਸੀਂ ਗੁਜ਼ਾਰਾ ਸਾਡਾ ਇੱਦਾਂ ਦਾ ਹੋਣਾ, ਜੇ ਤੁਸੀਂ ਬੈਟਰ ਰਹਿਣਾ ਤੇ ਉਹ ਬੈਟਰ ਬਣੋ।
ਹਾਂਜੀ,
ਜਿੱਦਾਂ ਆਪਾਂ ਆ ਸਿਰਫ ਆਪਾਂ ਕਈ ਚੀਜ਼ਾਂ ਪੜਦੇ ਤੇ ਰੱਖ ਕੇ ਉਹਨਾਂ ਨੂੰ ਇਸ ਚੀਜ਼ਾਂ ਗਲਤ ਫਹਿਮੀ ਪਾਈ ਜਾਂਦੇ ਬਈ ਸਾਡੇ ਕੋਲ ਬਹੁਤ ਕੁਛ, ਤੁਸੀਂ ਫਿਕਰ ਨਾ ਕਰੋ, ਤੁਸੀਂ ਕਾਰ ਲੈ ਲਓ। ਜਦੋਂ ਤੁਸੀਂ ਬੱਚੇ ਨੂੰ ਉਹਦੀ ਕਾਰ ਦੇਤੀ, ਉਹਨ ਕਾਰ ਲੈ ਲਈ ਆਪਣੀ, ਫੇਰ ਤੁਹਾਡਾ ਉਹਤੇ ਕੰਟਰੋਲ ਨੀ ਹੈ, ਉਹ ਤੁਹਾਨੂੰ ਪੁੱਛ ਕੇ ਨੀ ਜਾਊ ਰਾਤ ਨੂੰ, ਜੇ ਤੁਹਾਡੀ ਕਾਰ ਹੋਊ ਤਾਂ ਫੇਰ ਪੁੱਛ ਕੇ ਜਾਊਗਾ ਉਹ, ਨਹੀਂ ਤਾਂ ਉਹ ਕਹੂਗਾ ਮੈਂ ਛੱਡਿਆ, ਫੇਰ ਤੁਸੀਂ ਕੁਛ ਨੀ ਕਰ ਸਕਦੇ। ਜੇ ਤੁਹਾਡੀ ਕਾਰ ਹੋਊਗੀ ਤਾਂ ਐਟਲੀਸਟ ਤੁਹਾਨੂੰ ਪੁੱਛੂਗਾ ਵੀ ਮੈਂ ਜਾ ਸਕਦਾ ਕਿ ਨਹੀਂ ਜਾ ਸਕਦਾ, ਹਨਾ, ਆਪਾਂ ਕਈ ਚੀਜ਼ਾਂ ਚ ਉਹਨਾਂ ਦੀਆਂ ਰੀਸਾਂ ਕਰਦੇ ਹਾਂ ਤੇ ਆਪਾਂ ਕਾਮਯਾਬ ਨਹੀਂ ਹੁੰਦੇ ਕਿਉਂਕਿ ਉਹ ਡਿਫਰੈਂਟ ਹੈ ਜੀ ਆਪਣੇ ਨਾਲ। ਇੰਨਾ ਹੀ ਕਹਿਣਾ।
ਮਿਹਰਬਾਨੀ ਮਿਹਰਬਾਨੀ ਧੰਨਵਾਦ ਜੀ। ਦੋਸਤੋ ਇੱਕ ਹੋਰ ਕਾਲਰ ਸ਼ਾਇਦ ਸਾਡੇ ਨਾਲ ਨੇ। ਨਹੀਂ ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਅਮਨਦੀਪ ਕਪਲਾ, ਆਸਰਾ ਲੋਇਰਸ ਵਾਲੇ, ਇਹ ਜੀ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ। ਨੰਬਰ ਇਹਨਾਂ ਦਾ 905-456-2020। ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਕੋਈ ਪ੍ਰਾਪਰਟੀ ਖਰੀਦੀ ਵੇਚੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ, ਘਰ ਆ, ਕੋਈ ਕੌਂਡੋ ਆ, ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਾਉਣਾ, ਰੀਅਲ ਸਟੇਟ ਸਬੰਧੀ ਕੋਈ ਵੀ ਸਲਾਹ ਮਸ਼ਵਰਾ ਕਰਨਾ, 905-456-2020 ਅਮਨਦੀਪ ਕਪਲਾ, ਆਸਰਾ ਲੋਇਰਸ ਵਾਲੇ ਨਾਲ ਤਾਲਮੇਲ ਕਰ ਲਿਓ। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ, ਵਰਕ ਪਰਮਿਟ ਦੀ ਕੋਈ ਪ੍ਰੋਬਲਮ ਆ ਗਈ ਹੈ, ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਕਿਸੇ ਸਿਸਟਮ ਦੇ ਤਹਿਤ ਇੱਥੇ ਪਹੁੰਚਣਾ ਲੀਗਲ ਤਰੀਕੇ ਦੇ ਨਾਲ, ਇਮੀਗ੍ਰੇਸ਼ਨ ਕੰਸਲਟੈਂਟ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ, 647-6463000 6463000। ਦੋਸਤੋ, ਅੱਜ ਕੱਲ ਤੁਹਾਨੂੰ ਪਤਾ ਵੀ ਕੰਮ ਕਾਰ ਆ ਜਿਹੜੇ ਘੱਟ ਨੇ ਤੇ ਲੋਕ ਹੈਸੀਟੇਟ ਕਰਦੇ ਨੇ ਪ੍ਰੋਪਰਟੀ ਖਰੀਦਣ ਤੋਂ, ਪਰ ਕਈ ਵਾਰੀ ਇਹ ਹੈ ਵੀ ਅਪਗ੍ਰੇਡ ਕਰਨਾ ਹੁੰਦਾ, ਤੁਸੀਂ ਘਰ ਲੈਣਾ ਹੀ ਲੈਣਾ, ਤਾਂ ਤੁਹਾਨੂੰ ਸੌਖੀਆਂ ਸਸਤੀਆਂ ਆਪਸ਼ਨਸ ਮਾਰਕੀਟ ਪ੍ਰਾਈਸ ਤੋਂ ਕਾਫੀ ਸਸਤੇ ਕੁਝ ਕੁ ਘਰ ਨੇ, ਇਹ ਸਾਰਿਆਂ ਕੋਲ ਨਹੀਂ ਹੁੰਦੇ ਜੀ। ਬੈਂਕਸ ਐਂਡ ਲੈਂਡਰਸ ਨੇ ਜਿਹੜੇ ਅਪਰੋਚ ਕਰਦੇ ਨੇ, ਕਈ ਵਾਰੀ ਪਾਵਰ ਆਫ ਸੇਲ ਤੇ ਘਰ ਚਲੇ ਜਾਂਦੇ ਨੇ ਜਾਂ ਜਾਣ ਤੋਂ ਪਹਿਲਾਂ ਤੁਹਾਡਾ ਸਰਕਲ ਹੁੰਦਾ, ਤੁਹਾਨੂੰ ਪਤਾ ਲੱਗ ਜਾਂਦਾ। ਇਹ ਘਰ ਆ ਜਿਹੜੇ ਮਾਰਕੀਟ ਪ੍ਰਾਈਸ ਦੇ ਨਾਲੋਂ ਤੁਸੀਂ ਅੰਦਾਜ਼ਾ ਲਾ ਲਓ 1.5-2 ਲੱਖ ਸਸਤੇ ਮਿਲ ਜਾਂਦੇ ਨੇ। ਸਾਡੇ ਕੋਲ ਇਹੋ ਜਿਹੇ ਘਰ ਹੈਗੇ ਨੇ, ਤੁਹਾਨੂੰ ਕਈ ਵਾਰੀ ਇਹ MLS ਤੋਂ ਵੀ ਨਹੀਂ ਲੱਭਦੇ, ਤੁਸੀਂ ਇੰਟਰਨੈਟ ਤੇ ਸਰਚ ਕਰੀ ਜਾਓ ਨਹੀਂ ਲੱਭਦੇ ਤੁਹਾਨੂੰ। ਇਹ ਜੇ ਕੁਝ ਘਰ ਹੈਗੇ ਨੇ ਜੀ, ਤੁਸੀਂ ਬਸ ਮੇਰੀ ਗੱਲ ਤੋਂ ਅੰਦਾਜ਼ਾ ਲਾ ਲਿਓ ਜੀ, 2800-2900 ਸਕੁਅਰ ਫੁੱਟ ਦਾ ਘਰ ਤੁਹਾਨੂੰ ਮਾਰਕੀਟ ਦੇ ਵਿੱਚ 13.5-14-15 ਲੱਖ ਦਾ ਮਿਲੂਗਾ। ਪਰ ਕਈ ਵਾਰੀ ਇਹਨਾਂ ਘਰਾਂ ਦਾ ਥੋੜਾ ਬਹੁਤ ਕੰਮ ਹੋਣ ਵਾਲਾ ਹੁੰਦਾ, ਇਹੋ ਜਿਹਾ ਘਰ ਤੁਸੀਂ 11 ਲੱਖ ਦਾ ਲੈਣਾ ਹੋਵੇ ਤਾਂ ਮੈਨੂੰ ਕਾਲ ਕਰ ਲਿਓ ਬਸ ਹੁਣੇ ਹੀ ਤੁਸੀਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ। ਮੈਂ ਠੀਕ ਕਿਹਾ ਜੀ? ਬਿਲਕੁਲ, 2800-2900 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਪ੍ਰਾਈਸ ਆ ਤੁਹਾਨੂੰ 13.5-14 ਦਾ, ਜੇ ਤੁਸੀਂ 11 ਲੱਖ ਦੇ ਕਰੀਬ ਲੈਣਾ ਚਾਹੁੰਦੇ ਹੋ, 11-11.5 ਤੇ ਫਿਰ ਤੁਸੀਂ ਮੈਨੂੰ ਕਾਲ ਕਰ ਲਿਓ। ਇਸੇ ਤਰ੍ਹਾਂ ਕੋਈ 22-23 ਸਕੁਅਰ ਫੁੱਟ ਘਰ ਜਿਹਦੀ ਮਾਰਕੀਟ ਪ੍ਰਾਈਸ 11.5-12 ਦੇ ਕਰੀਬ ਆ, ਹੋ ਸਕਦਾ ਤੁਹਾਨੂੰ 10.25 ਲੱਖ ਦਾ ਹੀ ਮਿਲ ਜੇ। ਇਹ ਜੇ ਘਰ ਪਹਿਲਾਂ ਇਸ ਪ੍ਰਾਈਸ ਤੇ ਪਾਵਰ ਆਫ ਸੇਲ ਤੇ ਵਿਕ ਚੁੱਕੇ ਨੇ। 647-384-36 ਨੰਬਰ ਹੈਗਾ, ਜਾਂ ਰਾਣਾ ਜੀ ਨੂੰ ਕਾਲ ਕਰ ਲਿਓ 905-915-8484। ਵੈਸੇ ਸਾਡੇ ਵੱਲੋਂ ਕਾਫੀ ਘਰ ਲਿਸਟ ਵੀ ਕੀਤੇ ਜਾਂਦੇ ਨੇ। ਮਾਊਂਟ ਪਲੈਜ਼ੈਂਟ ਗੋਟ੍ਰੇਨ ਸਟੇਸ਼ਨ ਦੇ ਕੋਲੇ 45x85 ਫੁੱਟ ਦਾ ਬਹੁਤ ਸੋਹਣਾ ਘਰ, 2600 ਸਕੁਅਰ ਫੁੱਟ, ਬਹੁਤ ਵਾਜਬ ਪ੍ਰਾਈਸ ਤੇ ਮਤਲਬ ਮਿਲ ਜਾਣਾ ਤੁਹਾਨੂੰ। ਤੇ ਅਗੇਨ ਨੰਬਰ ਰਾਣਾ ਜੀ ਦਾ 905-915-8484 ਹੈ, ਮੇਰਾ ਨੰਬਰ ਹੈਗਾ 647-384-36 6473008436। ਕੱਲਾ ਬ੍ਰੈਂਪਟਨ ਮਿਸੀਸਾਗਾ ਨੇ ਜੀ, ਤੁਸੀਂ ਬਾਹਰ ਕੇਂਬਰੇਜ ਰਹਿੰਦੇ ਹੋ, ਕਿਚਨਰ ਰਹਿੰਦੇ ਹੋ, ਪਾਵਰ ਆਫ ਸੇਲ ਵਾਲੇ ਘਰ ਸਾਰੇ ਥਾਂ ਅਵੇਲੇਬਲ ਨੇ, ਕੇਂਬਰੇਜ ਦੇ ਨੇੜੇ, ਕੇਂਬਰੇਜ ਤੋਂ 15-20 ਮਿੰਟ ਦੀ ਦੂਰੀ ਦੇ ਉੱਤੇ, ਤੁਹਾਨੂੰ 4 ਬੈਡਰੂਮ 3 ਫੁੱਲ ਵਾਸ਼ਰੂਮ ਅਪਸਟੇਅਰ ਘਰ ਚਾਹੀਦਾ, ਬਹੁਤ ਵਧੀਆ ਪ੍ਰਾਈਸ ਦੇ ਉੱਤੇ ਲੱਗਿਆ ਹੋਇਆ। ਜਿਹੜੇ ਵੀ ਟਰੱਕ ਚਲਾਉਂਦੇ ਨੇ ਉਹਨਾਂ ਲਈ ਬਹੁਤ ਵਧੀਆ, ਹਾਈਵੇ ਤੋਂ ਸਿਰਫ 7 ਮਿੰਟ ਦੂਰ ਲਾ ਲਓ ਜੀ ਤੁਸੀਂ, ਤੇ 4 ਕਾਰਾਂ ਦੀ ਬਾਹਰ ਪਾਰਕਿੰਗ ਆ, ਡਬਲ ਗਰਾਜ ਆ, 4 ਬੈਡਰੂਮ ਉੱਪਰ ਨੇ, 3 ਫੁੱਲ ਵਾਸ਼ਰੂਮਸ ਨੇ। 647-384-36 ਜਾਂ ਫਿਰ 905-915-8484 ਤੇ ਤੁਸੀਂ ਕਰ ਲਿਓ ਜੀ ਤਾਲਮੇਲ। ਸਾਡੇ ਦੋਸਤਾਂ ਮਿੱਤਰਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਜੀ, ਆਪਣੀਆਂ ਗੱਲਾਂ ਚਲੋ ਮਦਰਸ ਡੇ ਤੋਂ ਚੱਲਦੀਆਂ ਚੱਲਦੀਆਂ ਆਪਣੇ ਕਲਚਰ ਬਾਰੇ ਤੇ ਇਧਰਲੇ ਪਾਸੇ ਨੂੰ ਹੋ ਗਈਆਂ, ਪਰ ਗੱਲ ਇਹ ਹੈ ਜੀ ਬਈ ਮਾਂ ਦੀ ਜਿਹੜੀ ਅਹਿਮੀਅਤ ਆ ਗੱਲ ਉੱਥੇ ਹੀ ਆ ਗਈ, ਇਹ ਦੱਸਣ ਦੀ ਲੋੜ ਨਹੀਂ, ਮਨ ਦੇ ਵਿੱਚ ਮਹਿਸੂਸ ਕਰਨ ਦੀ ਜ਼ਰੂਰਤ ਹੈਗੀ ਆ ਤੇ ਵਾਕਿਆ ਕਿਤੇ ਨਾ ਕਿਤੇ ਰਿਲਾਈਜ਼ ਕਰਨ ਦੀ ਜ਼ਰੂਰਤ ਆ ਵੀ ਕੀ ਜ਼ਿੰਦਗੀ ਜਿਹੜੀ ਹੈਗੀ ਆ, ਠੀਕ ਆ ਬਹੁਤ ਤੇਜ਼ ਜ਼ਿੰਦਗੀ ਆ, ਬਹੁਤ ਹੀ ਤੇਜ਼, ਪਰ ਇਸ ਤੇਜ਼ ਜ਼ਿੰਦਗੀ ਦੇ ਵਿੱਚ ਅਸੀਂ ਜਿਹੜੇ ਸਾਡੇ ਰਿਸ਼ਤੇ ਹੁੰਦੇ ਨੇ, ਖਾਸ ਕਰਕੇ ਅਜੇ ਭੈਣ ਭਰਾਵਾਂ ਦਾ ਰਿਸ਼ਤਾ ਵੀ ਬਾਅਦ ਚ ਹੋ ਜਾਂਦਾ, ਮਾਂ ਪਿਓ ਦਾ ਰਿਸ਼ਤਾ ਜਿਹੜਾ ਉਸ ਤੋਂ ਵੀ ਬਿਨਾਂ, ਪਿਓ ਤੋਂ ਵੀ ਬਿਨਾਂ ਮੈਂ ਕਹੂੰ ਜੀ ਮਾਂ ਦਾ ਰਿਸ਼ਤਾ ਇਹੋ ਜਿਹਾ, ਬਈ ਹਰ ਪਲ ਇਹਦਾ ਮਤਲਬ ਖਿਆਲ ਰੱਖਣਾ, ਤੇਜ਼ ਤਰਾਰ ਜ਼ਿੰਦਗੀ ਦੇ ਵਿੱਚ ਵੀ ਭਾਵੇਂ ਨਹੀਂ ਵੀ ਵੇਲ, ਇਹ ਬਾਅਦ ਚ ਜਿਵੇਂ ਇੱਕ ਵੀਰ ਜੀ ਦੱਸ ਕੇ ਗਏ ਨੇ ਨਾ, ਇਹ ਬਾਅਦ ਚ ਪਤਾ ਲੱਗਦਾ, ਪਰ ਅਗੇਨ ਜੀ ਜਿੰਨੀ ਸਮਾਜ ਦੇ ਵਿੱਚ ਸਾਡੇ ਚ ਭੱਜ ਦੌੜ ਆ, ਕਈ ਵਾਰੀ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਕਈ ਵਾਰ ਜਦੋਂ ਸਾਡੇ ਮਾਪੇ ਦੂਰ ਰਹਿੰਦੇ ਹੁੰਦੇ ਆ, ਕਈ ਵਾਰ ਈਵਨ ਬੰਦਾ ਸੋਚਦਾ ਵੀ ਮੈਂ ਸਵੇਰੇ ਸ਼ਾਮ ਫੋਨ ਵੀ ਕਿੱਥੇ ਕਰਾਂ, ਮੈਂ ਬਿਜ਼ੀ ਹਾਂ ਜੀ, ਫੋਨ ਕਰਦਾ ਕਰਦਾ ਵੀ ਬੰਦਾ ਅੱਕ ਜਾਂਦਾ, ਕੰਮ ਤੋਂ ਥੱਕਿਆ ਹੁੰਦਾ, ਬਸ ਅਗੇਨ ਜਦੋਂ ਮਾਂ ਪਿਓ ਬੁੜੇ ਹੋ ਜਾਂਦੇ ਨੇ, ਖਾਸ ਕਰਕੇ ਮਾਵਾਂ, ਉਹਨਾਂ ਨੂੰ ਇੰਨਾ ਹੀ ਦੱਸਣਾ ਕਾਫੀ ਹੁੰਦਾ ਵੀ ਅਸੀਂ ਠੀਕ ਠਾਕ ਹਾਂ, ਬਸ ਇਹਦੇ ਨਾਲ ਹੀ ਖੁਸ਼ ਹੋ ਜਾਂਦੇ ਨੇ। ਸਾਡਾ ਸਮਾਂ ਜੀ ਹੁਣ ਸਮਾਪਤੀ ਵੱਲ ਆ, ਅੱਜ ਕਾਫੀ ਸਾਰੀਆਂ ਖਬਰਾਂ ਵੀ ਤੁਹਾਡੇ ਨਾਲ ਕਰਨੀਆਂ ਸੀ, ਨਵਾਂ ਮੰਤਰੀ ਮੰਡਲ ਬਣ ਗਿਆ ਤੇ ਉਧਰੋਂ ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਰੌਲਾ ਰੱਪਾ ਪਿਆ ਸੀ ਉਹਦੇ ਬਾਰੇ ਗੱਲਾਂ ਕਰਨੀਆਂ ਸੀ, ਪਰ ਕੋਈ ਗੱਲ ਨਹੀਂ ਜੀ, ਆਪਾਂ ਫਿਰ ਹੁਣ ਕੱਲ ਨੂੰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਜਾਂਦੇ ਜਾਂਦੇ ਤੁਹਾਨੂੰ ਫੇਰ ਦੱਸ ਕੇ ਜਾਣਾ ਵੀ ਜੇ ਤੁਹਾਨੂੰ ਜਾਂ ਤੁਹਾਡੇ ਦੋਸਤ ਮਿੱਤਰ ਨੂੰ ਸਸਤੀ ਪ੍ਰਾਪਰਟੀ ਚਾਹੀਦੀ ਹੈ, ਮੈਂ ਨਹੀਂ ਕਹਿੰਦਾ ਅੱਡੀਆਂ ਚੱਕ ਕੇ ਫਾਹਾ ਲਓ, ਜਿਨ੍ਹਾਂ ਨੂੰ ਜ਼ਰੂਰਤ ਆ, ਜਿਹੜੇ ਖੁਸ਼ ਨੇ ਆਪਣੀਆਂ ਪ੍ਰਾਪਰਟੀ ਚ, ਬਹੁਤ ਵਧੀਆ ਗੱਲ ਆ, ਜਿਹਨੇ ਅਪਗ੍ਰੇਡ ਕਰਨਾ, ਬਹੁਤ ਸੁਨਹਿਰੀ ਮੌਕਾ, ਸੋਹਣੀਆਂ ਪ੍ਰਾਪਰਟੀਜ਼ ਨੇ, ਕਈ ਵਾਰ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਬਈ ਜਿੰਨੀ ਪ੍ਰਾਈਸ ਤੁਸੀਂ ਆਪਣਾ ਸੈਮੀ ਡਿਟੈਚਡ ਘਰ ਵੇਚਦੇ, ਹੋ ਸਕਦਾ ਉਨੀ ਪ੍ਰਾਈਸ ਤੁਹਾਨੂੰ ਉਸ ਤੋਂ ਸਸਤਾ ਵੀ ਤੁਹਾਨੂੰ ਡਿਟੈਚਡ ਘਰ ਮਿਲ ਸਕਦਾ, ਜਿੰਨੀ ਪ੍ਰਾਈਸ ਤੁਸੀਂ ਟਾਊਨ ਹਾਊਸ ਰਹਿ ਰਹੇ ਹੋ ਸਕਦਾ ਉਸ ਤੋਂ ਸਸਤਾ ਹੀ ਤੁਹਾਨੂੰ ਸੈਮੀ ਡਿਟੈਚਡ ਘਰ ਮਿਲ ਜੇ। ਇਹ ਸਾਰਿਆਂ ਕੋਲ ਓਪਰਚੁਨਿਟੀਜ਼ ਅਵੇਲੇਬਲ ਨਹੀਂ ਹੁੰਦੀਆਂ ਜੀ, ਹਰ ਵਕਤ ਨਹੀਂ ਹੁੰਦੀਆਂ, ਕਿਤੇ ਕਿਤੇ ਓਪਰਚੁਨਿਟੀਜ਼ ਆਉਂਦੀਆਂ ਨੇ। ਪਾਵਰ ਆਫ ਸੇਲ ਵਾਲੇ ਘਰ ਤੁਸੀਂ ਨਹੀਂ ਵੀ ਖਰੀਦਣੇ, ਵੈਸੇ ਤੁਸੀਂ ਦੇਖਣਾ ਚਾਹੁੰਦੇ ਹੋ ਕਿਹੋ ਜਿਹੇ ਹੁੰਦੇ ਆ, ਲਿਸਟਿੰਗ ਕਿਹੋ ਜੀ, ਮਤਲਬ ਤੁਸੀਂ ਚਾਹੁੰਦੇ ਹੋ ਕਿੱਥੇ ਕਾ, ਤੁਸੀਂ ਅਗੇਨ ਟੈਕਸਟ ਕਰਦੇ ਹੋ ਰਾਣਾ ਜੀ ਨੂੰ 905-915-84-84 ਤੇ, ਜਾਂ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਲਿਸਟ ਭੇਜ ਦੂੰ ਪੂਰੀ ਦੀ ਪੂਰੀ। 647-384-36 ਨੰਬਰ ਆ ਜੀ, 6473008436। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ,
ਮੇਰੀ ਸੇਵਿੰਗ $350,
ਮੇਰੀ ਸੇਵਿੰਗ ਸਿਰਫ $100,
ਔਰ ਮੇਰੀ ਸੇਵਿੰਗ ਸਭ ਤੋਂ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਬਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਇਹ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ, ਟਰਮ ਐਂਡ ਕੰਡੀਸ਼ਨ ਅਪਲਾਈ, ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ, 6472903773, 6472903773।
शॉपर्स हो जाइए तैयार, लीटास कॉस्मेटिक्स फिर से लाए हैं बड़े ब्रांड्स की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ,
80% तक की सेविंग ऑन योर फेवरेट प्रीमियम ब्रांड्स।
बस आपको आना है लीसास कॉस्मेटिक्स, 135 कॉमर्स वैली ड्राइव, ईस्ट मार्कम, जस्ट ऑफ हाईवे 404 एंड 407 एंड क्लोज टू 401।
सेल इज फ्रॉम अप्रैल 26 टू मई 18, फ्राइडे सैटरडे संडे मंडे, मदर्स डे गिफ्टिंग का भी एक्सेलेंट मौका, विजिट leesascosmetics.com।
ਬ੍ਰੈਂਪਟਨ ਸ਼ਹਿਰ ਵੱਲੋਂ ਇੱਕ ਸੁਨੇਹਾ, ਕੀ ਤੁਸੀਂ ਬ੍ਰੈਂਪਟਨ ਵਾਰਡ 1, 3, 4, 5 ਅਤੇ 7 ਵਿੱਚ 4 ਜਾਂ ਘੱਟ ਕਿਰਾਏ ਦੀਆਂ ਇਕਾਈਆਂ ਦੇ ਮਾਲਕ ਹੋ? ਜੇਕਰ ਹਾਂ ਤਾਂ ਤੁਹਾਨੂੰ ਰਿਹਾਇਸ਼ੀ ਕਿਰਾਏ ਦਾ ਲਾਇਸੈਂਸ ਪ੍ਰਾਪਤ ਕਰਨਾ ਪਵੇਗਾ। 2025 ਦੇ ਬਾਕੀ ਸਮੇਂ ਲਈ ਸਿਟੀ ਦੇ ਲਾਇਸੈਂਸ ਫੀਸ ਮੁਆਫ ਕਰ ਦਿੱਤੀ ਹੈ ਅਤੇ ਨਵੇਂ ਆਵੇਦਕਾਂ ਨੂੰ ਮੁਫ਼ਤ ਸਮੋਕ ਅਲਾਰਮ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਯਕੀਨੀ ਬਣਾਓ ਕਿ ਤੁਹਾਡੀ ਜਾਇਦਾਦ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦੀ ਹੈ ਅਤੇ ਸੁਰੱਖਿਅਤ ਭਾਈਚਾਰਾ ਵਿੱਚ ਯੋਗਦਾਨ ਪਾਉਂਦੀ ਹੈ। ਜ਼ਿਆਦਾ ਜਾਣਕਾਰੀ ਲਈ brampton.ca/rrl ਤੇ ਜਾਓ।
ਤੁਹਾਡੀ ਬਿਨਾ ਨਹੀਂ ਹੂੰ ਜੱਟਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ।